सद ग्रंथ गुरु ज्ञान वाहिगुरु बंदन भगवान गुरु ग्रंथ का जो कहो श्री गुरु रूप महान दस पातशाहिया रूप देव गुरु ग्रंथ जी आपन को श्री खाल है सोपाल द्वितीय रूप सतगुरु ग्रंथ बोलन सतगुरु सब संपापन नाम गोविंद कीर्तन संत गुरन बाद गुण सिद्ध सलामन उठत बैठत सैन करंथा पावन पंथ का सह प्रगटे चार वर्ण आश्रम स्वपंथ इनके दस सदगुरु को दर्शन बोलन गुरु शब्द गुरु ग्रंथा द्वाद स्वरूप सदगुरु की द्वाद स्थान प्रगट दर्शन को प्रताप कला पार ब्रह्म तनिच ग्रंथ पंथ खाल शिवर तंता दास गोविंद फतेह सदगुरु की खास ग्रंथ गुरु रूप दंता देश मार्य था अगंत्य अतुल जो बुला त्यो नानक दास बोले जी का फलस्वरूप परम सत्कार लो गुरु स्वरूप गुरु पातशाह सत्संगत जियो आप सबत संत जो भी इस समय हफ्ता वाली दीवान सतगुरु महाराज साहब जी के पावन पवित्र सरमुख सतगुरु जी की अपार रहमत का सदका दीवान पावे माधो जी सजे है हफ्तावारी दीवान भी सजे है पर ऐसी इस हफ्तावारी दीवान की इस करके भी विशेषता है कि उन्होंने सूरवीर योध्या अमर श्री संत ज्ञानी जरनैल सिंह जी भिंडा वाले महापुरुष जो टकसाल के चौदहवें मुखी सन उन्हां महापुरुषों की अगवाई दे बहुत सारे सूरवीर योधे नाम बाणी सिमरन के भिजिया हुई आत्मा उन्हां सूरवीर योध्या ने धर्म के वास्ते अपनी जान निछावर की संग श्री गुरु अर्जन देव जी महाराज सच्चे पातशाह की शहीदी की याद और निके निके बच्चे माताओं भैं वीर बुजुर्ग जिन्हें दरबार शहर की यात्रा करने वास्ते आए हुए सन उन्होंना खोल का कहन किया गया कि उन्होंने समूह शहीदों की याद श्री गुरु अर्जन देव जी महाराज सच्चे पातशाह की याद गुरुद्वारा साहब श्री माउंट दिया संगत और इतों के प्रबंधक जिन्हों गुरमुखों वाहगुरु परमेश्वर ने उदम बख्शे सिख संगत के सहयोग नाले चुने हुए प्रबंधक सेवादार गुरुद्वारे साहब के प्रबंधक कमेटी ने ग्रंथी सिंह साहबाना रागी सिंह साहबाना प्रचारकों के समेत एक बहुत बड़ा संकल्प लिया एक दिहाड़ा एक किस्म का इतिहासिक दिहाड़ा बन गया है ਕਿ ਜਿੱਥੇ ਸ਼ਹੀਦਾਂ ਦੀ ਪਾਵਨ ਯਾਦ ਭਾਵੇਂ ਥਾਂ ਥਾਂ ਮਨਾਈ ਜਾਂਦੀ ਹੈ, ਤੁਸਾਂ ਇਹ ਸੰਕਲਪ ਲਿਆ ਕਿ ਨਾਲ ਇਹ ਜਪ ਤਪ ਸਮਾਗਮ 48 ਘੰਟੇ ਵਿਸ਼ੇਸ਼ ਕਰਕੇ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਹੋਇਆ ਹੈ। ਭਾਵੇਂ ਸ੍ਰੀ ਅਖੰਡ ਪਾਠ ਸਾਹਿਬਾਨਾਂ ਦੇ ਰੂਪ ਦੇ ਅੰਦਰ ਹੋਇਆ, 10 ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭ ਹੋਏ ਸਨ, ਔਰ ਜਪਜੀ ਸਾਹਿਬ ਦੇ ਜਾਪ ਹੋਏ 5 ਪੋਥੀਆਂ ਜਪਜੀ ਸਾਹਿਬ ਦੀਆਂ, ਔਰ 51 ਸੁਖਮਨੀ ਸਾਹਿਬ ਦੀਆਂ ਪੋਥੀਆਂ ਪ੍ਰਕਾਸ਼ ਕਰਕੇ ਇਹ ਅਖੰਡ ਜਾਪ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਮਹਾਨ ਪ੍ਰਤਾਪ ਹੈ। ਕਈ ਕੋਟ ਜਗ ਫਲਾ ਕਰੋੜਾਂ ਸਵੇਰ ਜਗ ਬਾਣੀ ਦੀ ਜਾਪ ਦਾ ਮੁਕਾਬਲਾ ਨਹੀਂ ਕਰ ਸਕਦੇ। ਕਈ ਕੋਟ ਜਗ ਫਲਾ ਸੁਣ ਗਾਵਨ ਹਾਰੇ ਰਾਮ, ਸੁਣ ਸੁਣਨ ਤੋਂ ਭਾਵ ਹੈ ਗਾਵਨ ਹਾਰੇ ਬਾਣੀ ਪੜ੍ਹਨ ਵਾਲੇ। ਮੈਂ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਆਪਣੀ ਸੰਸਥਾ ਗੁਰਮਤ ਸਿਧਾਂਤ ਪ੍ਰਚਾਰ ਸੰਤ ਸਮਾਜ ਵੱਲੋਂ ਇਹਨਾਂ ਨੂੰ ਵਧਾਈ ਦੇਣਾ, ਇੱਥੋਂ ਦੀਆਂ ਸੰਸਥਾਵਾਂ ਨੂੰ ਵਧਾਈ ਦੇਣਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਣ ਕੌਮਾਂ ਮਿਟ ਜਾਇਆ ਕਰਦੀਆਂ। ਮਾਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜਿਹੜੇ ਸਾਡੇ ਵਾਸਤੇ ਆਪਣੀਆਂ ਜਾਨਾਂ ਦੇ ਸ਼ਾਵਰ ਕਰਕੇ ਕਿ ਅਸੀਂ ਉਹਨਾਂ ਦੀ ਯਾਦ ਕਰਾਉਣਾ ਸਕੀਏ ਤੇ ਸਿਰਫ ਪਾਉਣ ਦੇ ਯੋਗ ਨਹੀਂ। ਅਗਿਰਤ ਕਰਨ ਹੋਵਾਂਗੇ ਉਹ ਅਗਿਰਤ ਕਰਨ ਦੋਸ਼ ਲਾਉਣ ਵਾਸਤੇ ਔਰ ਆਪਣੇ ਬਜ਼ੁਰਗਾਂ ਦੀ ਯਾਦ ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਨੇ। ਜਦੋਂ ਕਿਸੇ ਵੀ ਸੰਸਥਾ ਨੇ ਕਿਸੇ ਸਰਕਾਰ ਨੇ ਕੋਈ ਬੈਂਕ ਖੋਲ੍ਹਣਾ ਹੋਵੇ ਉਹਦੇ ਵਿੱਚ ਇਹ ਸਰਮਾਇਆ ਜਮ੍ਹਾਂ ਕਰਾਉਣ ਦੀ ਬੜੀ ਲੋੜ ਪੈਂਦੀ, ਫਿਰ ਉਹ ਬੈਂਕ ਸ਼ੁਰੂ ਕਰਨ ਵਾਲੇ ਜਿਵੇਂ ਭਾਈ ਦਲਜੀਤ ਸਿੰਘ ਜੀ ਨੇ ਪੰਜਾਬ ਸਿੰਧ ਬੈਂਕ ਖੋਲ੍ਹਿਆ ਸੀ ਕਿ ਪੰਜਾਬ ਬੈਂਕ ਖੋਲ੍ਹਿਆ ਤੇ ਸਿੱਖਾਂ ਦੀ ਬੈਂਕ ਹੋਵੇ ਜਿਹਦੀ ਗੁਰਸਿੱਖ ਡੱਬੇ ਹੋਣ, ਤੇ ਉਹਦੇ ਵਿੱਚ ਅਮੀਰ ਅਮੀਰ ਇਹਦੇ ਕੋਲ ਬਹੁਤ ਸਰਮਾਇਆ ਹੈ ਤੇ ਬੈਂਕ ਸੱਜਣਾ ਤੇਰੇ ਸਿਰ ਤੇ ਚੱਲਣ, ਉਹਨਾਂ ਦੀ ਧਨਰਾਸ਼ੀ ਜਮ੍ਹਾਂ ਕਰਾਈ ਜਾਂਦੀ। ਜਦੋਂ ਸ਼ਹੀਦਾਂ ਦਾ ਇਹ ਬੈਂਕ ਖੁੱਲਣਾ ਸੀ ਤਾਂ ਸਭ ਤੋਂ ਸਰਮਾਏਦਾਰ ਸਭ ਤੋਂ ਵੱਧ ਆਪਣੇ ਖੂਨ ਦਾ ਸਰਮਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸ਼ੀਸ਼ ਦਾ ਬਲੀਦਾਨ ਦੇ ਕੇ ਤੱਕੀਆਂ ਤਵੀਆਂ ਤੇ ਰਹਿ ਕੇ ਗੁਰੂ ਨਾਨਕ ਦੇ ਘਰ ਵਿੱਚ ਪਹਿਲਾ ਖਾਤਾ ਖੁਲਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਸ ਤੋਂ ਬਾਅਦ ਸਾਰਿਆਂ ਸਿੱਖਾਂ ਦੀ ਅੱਜ ਤੱਕ ਜਿਹੜੀ ਕੁਰਬਾਨੀ ਹੈ ਕੌਮ ਭਾਵੇਂ ਗਿਣਤੀ ਦੀ ਹੈ, ਬਣਿਆ ਕਿ ਸੰਸਾਰ ਦੇ ਸਾਹਮਣੇ ਸਾਡੀ ਗਿਣਤੀ ਨੂੰ ਇਹ ਕਿਹਾ ਜਾਂਦਾ ਕਿ ਘੱਟ ਗਿਣਤੀ, ਜੰਗਲ ਦੇ ਅੰਦਰ ਸ਼ੇਰਾਂ ਦੀ ਕੋਈ ਬਹੁਤੀ ਗਿਣਤੀ ਨਹੀਂ ਹੋਇਆ ਕਰਦੀ, ਮਿਰਗਾਂ ਦੀ ਗਿਣਤੀ ਬਹੁਤ ਹੈ, ਬੱਕਰੀਆਂ ਭੇਡਾਂ ਦੀ ਗਿਣਤੀ ਬਹੁਤ ਹੁੰਦੀ ਹੈ। ਸ਼ੇਰ ਭਾਵੇਂ ਇਕੱਲਾ ਹੋਵੇ ਜੰਗਲ ਦਾ ਰਾਜਾ ਬਣਦਾ, ਗਿਣਤੀ ਭਾਵੇਂ ਸਾਡੀ ਬਹੁਤ ਘੱਟ ਹੈ, ਪਰ ਗੁਰੂ ਪਿਆਰੇ ਹੋ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਤੁਸੀਂ ਸਭ ਤੋਂ ਅਮੀਰ ਹੋ, ਕਿਉਂਕਿ ਤੁਹਾਡਾ ਖਾਤਾ ਬੀਬੀ ਭਾਨੀ ਦੇ ਖੂਨ ਨੇ ਖੁਦ ਆਪਣਾ ਸੀਸ ਬਲੀਦਾਨ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦਾਂ ਦਾ ਵਹਿਦ ਇਹ ਆਪਣਾ ਖੂਨ ਜਮ੍ਹਾਂ ਕਰਾਇਆ। ਸ਼ਹੀਦੀ ਸਰਮਾਇਆ ਇਹ ਜਮ੍ਹਾਂ ਹੋਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਅੱਜ ਕੋਈ ਸੰਸਾਰ ਦਾ ਬੰਦਾ ਗਿਣਤੀ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੀ ਕਿ ਸਿੱਖ ਕੌਮ ਦੇ ਕਿੰਨੇ ਸ਼ਹੀਦ ਹੋ ਚੁੱਕੇ, ਕੋਈ ਗਿਣਤੀ ਨਹੀਂ ਸਕਦਾ। ਜੇ ਅੰਗਰੇਜ਼ਾਂ ਦੇ ਮੌਕੇ ਤੋਪਾਂ ਦੇ ਸਾਹਮਣੇ ਖੜਨਾ ਪਿਆ ਤਾਂ ਉਹ ਵੀ ਸਾਡੇ ਵੀਰ ਸਰਨਾਮ ਤਾਂ ਜੀ ਹੈ, ਕੋਈ ਕੋਈ ਦੂਸਰੇ ਦੇ ਸੀ। ਬਾਬਾ ਵੀਰ ਸਿੰਘ ਸਾਹਿਬ ਨੂੰ ਲੈ ਕੇ ਪੰਥ ਦੀਆਂ ਸਾਰੀਆਂ ਤਜਰਬੀਆਂ ਨੇ, ਜਿੰਨੀਆਂ ਪ੍ਰਾਪਤ ਜਥੇਬੰਦੀਆਂ ਸਾਰੀਆਂ ਸਤਿਕਾਰ ਲੋਕ ਪੰਥ ਦੇ ਅੰਦਰ ਦ੍ਰਿਸ਼ ਹੈ। ਉਸਦੀ ਇੱਕ ਪਹਿਲੀ ਨਹੀਂ ਹੁੰਦੀ, ਅਨੇਕਾਂ ਸ਼ਾਖਾਂ ਹੁੰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਇੱਕ ਸ਼ਾਖਾ ਹੋ ਸਕਦੀ ਹੈ ਪੰਥ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸ਼ਾਖਾ ਹੋ ਸਕਦੀ ਹੈ ਇਸ ਤਰ੍ਹਾਂ ਦੀ, ਪੂਰਾ ਦ੍ਰਿਸ਼ ਨਹੀਂ ਪੰਥ ਨਹੀਂ, ਇੱਕ ਸੰਪਰਦਾ ਇੱਕ ਸ਼ਾਖਾ ਹੋ ਸਕਦੀ ਹੈ, ਪੂਰਾ ਪੰਥ ਨਹੀਂ। ਭਾਵੇਂ ਨਿਰਮਲ ਸੰਪਰਦਾ, ਭਾਵੇਂ ਦਮਦਮੀ ਟਕਸਾਲ, ਅੰਮ੍ਰਿਤਸਰ ਸਾਹਿਬ ਦੀ ਟਕਸਾਲ, ਭਾਵੇਂ ਨਿਹਤ ਸਿੰਘ ਜਿਹੀ ਬਣੀਆਂ, ਬੁੱਢਾ ਦਲ, ਤਰਨਾ ਦਲ, ਜਿਹਦੀਆਂ ਵੀ ਸੰਪਰਕ ਕਿਹਦਾ ਕਿਹਦਾ ਨਾਮ ਹੁੰਦਾ, ਇਹ ਸਾਰਾ ਸਮੂਹ ਹੀ ਇਕੱਠਾ ਹੋ ਕੇ ਪੰਥ ਹੈ। ਇਸ ਲਈ ਪ੍ਰਾਪਤ ਸਮੇਂ ਵਿੱਚ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਣ ਹੁੰਦੀ ਤਾਂ ਸਾਰੀਆਂ ਸੰਪਰਦਾਇ ਸਜਾ ਲੈਂਦਾ, ਉਹਨਾਂ ਦੀ ਸੰਮਤੀ ਦੇ ਨਾਲ ਸਰਬੱਤ ਖਾਲਸੇ ਦੇ ਜੀ ਸਿੰਘ ਸਾਹਿਬਾਨ ਨੂੰ ਚੁਣਿਆ। ਖਾਲਸਾ ਪੰਥ ਸਮੂਹ ਜਥੇਬੰਦੀਆਂ ਇਕੱਠੀਆਂ ਹੋ ਕਰਕੇ ਖਾਲਸਾ ਪੰਥ ਹੈ, ਪਰ ਇਹ ਸਾਰੇ ਦੇਸ਼ ਦੀਆਂ ਜਿੰਨੀਆਂ ਸ਼ਾਖਾ ਨੇ ਪੰਥ ਦੀਆਂ ਮੁੜ ਨਾਲ ਜੁੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ, ਜਿਹੜੀ ਤਾਣੀ ਗੁਰੂ ਗ੍ਰੰਥ ਸਾਹਿਬ ਦੀ ਮੁੱਢ ਤੋਂ ਟੁੱਟ ਗਈ ਸੁੱਕ ਗਈ ਹੋਏਗੀ, ਪੱਤੇ ਕਬੜਾ ਗਏ ਹੋਣਗੇ ਉਸ ਤੇ, ਔਰ ਉਹ ਦ੍ਰਿਸ਼ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਰਿਹਾ ਤਾਂ ਉਹਦੀ ਹੋਂਦ ਵੀ ਕੋਈ ਨਹੀਂ ਪੰਥ ਵਿੱਚ। ਸਾਰੀਆਂ ਸ਼ਾਖਾਂ ਜੁੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ, ਮੁੱਢ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਪਿਆਰੇ ਵਪਾਰਕ ਦੀ ਸਾਰੀਆਂ ਸੰਪਰਦਾਵਾਂ ਵਿੱਚ ਜੋ ਦਮਦਮੀ ਟਕਸਾਲ ਦਾ ਇਤਿਹਾਸ ਸ਼ੁਰੂ ਤੋਂ ਚੱਲਿਆ ਆ ਰਿਹਾ ਅੱਜ ਤੱਕ, ਸਾਰੇ ਜੋ ਮੌਜੂਦ ਨੇ, ਭਗਤੀ ਦਾ ਲਓ, ਬਾਬਾ ਦੀਪ ਸਿੰਘ ਮੁੱਢ ਵਿੱਚ ਬੈਠੇ ਭਾਈ ਹਰਿ ਸਿੰਘ ਜੀ ਉੱਥੇ ਸ਼ੁਰੂ ਕਰ ਲਓ, ਕੋਈ ਹਿਸਾਬ ਕਿਤਾਬ ਨਹੀਂ ਹੈ, ਪਰ ਕੁਝ ਫਿਰ ਵੀ ਜੋ ਬਾਬਾ ਜੀ ਦਾ ਜੀਵਨ ਚੱਲਿਆ ਆ ਰਿਹਾ ਹੈ ਤੇ ਕੁਝ ਬਜ਼ੁਰਗ ਪੁਰਾਤਨ ਜਿਹਨਾਂ ਨੂੰ ਮੈਂ ਸੁਣਿਆ ਉਹ 51 ਪਾਰ ਕਰਦੇ ਸੀ, ਤੇ ਕੁਝ ਸੰਪਰਦਾ ਦੇ ਗਿਆਨੀ ਮਹਾਂਪੁਰਸ਼ 101 ਪਾਰ ਚੜ੍ਹਦੀ ਦਾ ਬਾਬਾ ਦੀਪ ਸਿੰਘ ਜੀ ਹਰ ਰੋਜ਼ ਕਰਦੇ ਸਨ। ਸੰਪੂਰਨ ਪੰਜ ਗ੍ਰੰਥੀ ਦਸਵੀਂ ਦੀ ਬਾਣੀ ਗ੍ਰੰਥ ਜਿਹੜਾ ਅੱਜ ਤੱਕ ਉਹ ਬਾਬਾ ਦੀਪ ਸਿੰਘ ਦੇ ਕਮਰ ਕਸੇ ਦਾ ਗੁਰਤਾ ਮਿਲਦਾ ਹੈ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ। ਉਹਨੇ ਦੇਖੋ ਕਿੰਨੀ ਦਮਦਮੀ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਚੰਗੀ ਤਰ੍ਹਾਂ ਪਾਤਸ਼ਾਹ ਦੀ ਬਾਬਾ ਦੀਪ ਸਿੰਘ ਨਿਤਨੇਮ ਕਰਦੇ ਸੀ। ਕੁਰਬਾਨੀ ਦਾ ਸਮਾਂ ਆਇਆ, ਉਹ ਭਗਤੀ ਦੇ ਵਿੱਚ ਵੀ ਪੂਰੇ ਖੰਡਾ ਧੋ ਕੇ ਮੈਦਾਨੀ ਜੰਗ ਵਿੱਚ ਆਏ, ਸਿਰ ਰਹਿ ਗਿਆ, ਫਿਰ ਵੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਕੱਲਾ ਧੜ ਲੱਗਾ ਰਿਹਾ। ਦੁਨੀਆਂ ਦੇ ਇਤਿਹਾਸ ਨੂੰ ਬਾਅਦ ਪਾ ਦਿੱਤਾ ਸਿੱਖਾਂ ਦੇ ਇਸ ਇਤਿਹਾਸ ਨੇ, ਔਰ ਉਸ ਵੇਲੇ ਪਰ ਮੂੰਹਾਂ ਚ ਉਂਗਲੀਆਂ ਪਾ ਕੇ ਯਾਦ ਨਾ ਤੁਹਾਨੂੰ ਫਿਰ ਇੱਕ ਐਸੀ ਕੌਮ ਹੈ ਜਿਹਨਾਂ ਦੇ ਵੱਡੇ ਹੋਏ ਸਿਰ ਤੇ ਫਿਰ ਵੀ ਉੱਠ ਕੇ ਲੜ ਰਹੇ, ਧਾਰੀ ਲੜ ਰਹੇ, ਭਾਜਿਆਂ ਨੂੰ ਸਾਹ ਨਹੀਂ ਛੱਡੇ, ਗਿਣਤੀਆਂ ਨਹੀਂ ਲੜਿਆ ਕਰਦੇ, ਲੜਨ ਵਾਲੀ ਕੋਈ ਸ਼ਕਤੀ ਹੋਰ ਹੈ। ਧਰਮ, ਵਿਸ਼ਵਾਸ, ਦ੍ਰਿੜਤਾ, ਧਰਮ ਲੜਿਆ ਕਰਦਾ, ਵਿਸ਼ਵਾਸ ਲੜਿਆ ਕਰਦਾ, ਭਗਤੀ ਦੀ ਅੰਸ ਲੜਿਆ ਕਰਦੀ ਹੈ। ਜਿਸ ਪਕਸ਼ ਵਿੱਚ ਧਰਮ ਨਹੀਂ ਉਸ ਪਕਸ਼ ਵਿੱਚ ਪਰਮਾਤਮਾ ਨਹੀਂ, ਜਿੱਥੇ ਪਰਮਾਤਮਾ ਨਹੀਂ ਉੱਥੇ ਕੁਛ ਵੀ ਹੈ। ਇਸ ਕਰਕੇ ਗੰਭੀਰ ਪ੍ਰਸਾਦ ਦਾ ਇਤਿਹਾਸ, ਮਰ ਜੀਵਨ ਦਾ ਇਤਿਹਾਸ ਹੈ। ਦੇਸ਼ ਕੌਮ ਵਾਸਤੇ ਲੋੜ ਪਈ, ਫਿਕਰ ਡਾਹ ਕੇ ਚੜੇ, ਬੜਾ ਲੰਬਾ ਇਤਿਹਾਸ ਹੈ। ਜਿਸ ਉਹਨਾਂ ਲੋਚਾ ਲਿਆ ਭਿੰਡਰਾਂ ਵਾਲੀ ਟਕਸਾਲ ਨੇ ਪਹਿਲ ਕਦਮੀ ਕੀਤੀ, ਸਤਿਗੁਰਾਂ ਨੇ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਦਾਸ ਦੇ ਬਜ਼ੁਰਗ ਕੌਮਾਂ ਜੀ ਲਾ ਰਹੇ ਸਨਮਾ ਪੁੱਤਰ ਪੰਥ ਦੀ ਸੇਵਾ ਦੇ ਵਿੱਚ ਵੱਡੇ ਵੱਡੇ ਕਰਾਹੇ ਨੀਤੀਆਂ ਦਸਤਾਰਾਂ ਲੰਘਣ ਵਾਸਤੇ ਵੱਡੇ ਵੱਡੇ ਕਰਾਹੇ ਲੜੇ ਗਏ। ਕਿੰਨਾ ਅੰਮ੍ਰਿਤ ਸੰਚਾਰ ਹੁੰਦਾ ਸੀ, ਅੱਠ ਅੱਠ ਘੰਟੇ ਮਹਾਂਪੁਰਖ ਖੜ ਕੇ ਕੀਰਤਨ ਕਰਿਆ ਕਰਦੇ ਤੇ ਅੰਗਰੇਜ਼ ਧੌਣ ਚੁਕਾ ਦਿੱਤੀ। ਔਰ ਉਹ ਪੁੱਛਦਾ ਫਿਰਦਾ ਸੀ ਕਿ ਕੌਣ ਹੈ ਜਿਹੜਾ ਇੰਨੇ ਅਕਾਲੀ ਹਰ ਰੋਜ਼ ਤਿਆਰ ਕਰੀ ਜਾ ਰਿਹਾ। ਅੰਗਰੇਜ਼ ਸਰਕਾਰ ਦੀ ਵੀ ਵਿਸ਼ੇਸ਼ ਕਰਕੇ ਅੱਗ ਨਹੀਂ ਹੋਈ, ਕਿਉਂਕਿ ਮਹਾਂਪੁਰਖ ਸਤਿਗੁਰ ਨੇ ਸੁੰਦਰ ਸਿੰਘ ਜੀ ਤੇ ਔਰ ਇੱਕ ਵਚਨ ਕਿਹਾ ਕਰਦੇ ਸੀ ਬਜ਼ੁਰਗ ਦਾ, ਕਹਿੰਦੇ ਲੜੀਏ ਬੋਲੀਏ ਪਰ ਰਹੀਏ ਆਪਣਿਆਂ ਦੇ ਨਾਲ, ਪੰਥ ਤੋਂ ਪਰੇ ਨਹੀਂ ਜਾਣਾ। ਜੇ ਗਲਤੀ ਕਰਕੇ ਪੰਥ ਦੇ ਅੱਗ ਗੜ ਕੇ ਵਿਰੋਧ ਕਰਾਂਗੇ, ਲੇਕਿਨ ਰਹਿਣੇ ਪੰਥ ਦੇ ਨਾਲ। ਸਤਿਗੁਰਾਂ ਨੇ ਗੁਰਬਚਨ ਸਿੰਘ ਜੀ ਮਹਾਂਪੁਰਖ ਭਗਤੀ ਦੀ ਸਾਥ ਸਾਥ ਕਿਸੇ ਨੇ ਸ਼ਤਰ ਵੀ ਦਿੱਤੀ ਹੈ ਭਗਤੀ ਦੀ, ਤਾਂ ਉਹਨਾਂ ਦਾ ਜੀਵਨ ਦੇਖੋ। ਸਾਤੋ ਜਾਗਰਿਆਂ ਤੋਂ ਬਾਣੀ ਪਰ ਹੁੰਦੀ, ਉਹਨਾਂ ਦੀ ਜ਼ਿੰਦਗੀ ਦਾ ਅਨਾਜ ਹੈ ਕਿ ਸੁੱਤੇ ਪਏ ਸਾਡੇ ਦਿਨ ਬਰਨਾਉਣ ਲੱਗ ਪਏ। ਕਬੀਰ ਸੁਖਨੀ ਨੂੰ ਬਰਦਾਇਕ ਹੈ ਜੈ ਹੱਥ ਨਿਕਸੈ ਹਾਂ। ਬਰਨਾਉਂਦੇ ਹੋਏ ਕੀ ਬਣਾਉਂਦੇ ਸੀ, ਦੁਨੀਆਂ ਦੇ ਲੋਕ ਹੋਸ਼ ਹੋ ਕਹਿੰਦੇ ਹੈ ਤੇ ਉਹ ਸੁੱਤੇ ਪਏ ਬਰੜਾ ਕੇ ਬਾਣੀ ਪੜ ਰਹੇ ਸਨ। ਇੱਕ ਸਿੰਘ ਨੇ ਇਸ਼ਾਰਾ ਕੀਤਾ ਕਿ ਦੇਖੋ ਮਹਾਂਪੁਰਖ ਸੁੱਤੇ ਪਏ ਤੇ ਬਾਣੀ ਪੜੇ ਜਾ ਰਹੇ ਹੈ। ਜਿੰਨੇ ਅੰਗ ਦੇ ਪਾਰ ਚੱਲਦਾ ਸੀ ਉਸਦੀ ਪ੍ਰਕਾਸ਼ ਕੀਤੀ, 17 ਅੰਗ ਗੁਰੂ ਗ੍ਰੰਥ ਸਾਹਿਬ ਦੇ ਸੁੱਧ ਬਾਣੀ ਸੁੱਤੇ ਪਏ ਬਰੜਾ ਕੇ ਪੜੇ। ਉਹਨਾਂ ਦਾ ਕੀ ਮੁਕਾਬਲਾ ਹੈ ਗੁਰੂ ਕਹਿ ਰਹੇ
ਹੋ।
ਫਿਰ ਅਖਾਰੇ ਨਗਰ ਦੇ ਅੰਦਰ ਮੇਰੇ ਸ਼ਹਿਰ ਸ਼ਾਹ ਪਰਿਵਾਰ ਮਾਰ ਕੇ ਆਏ ਸਨ ਗੁਰੂ ਗੋਬਿੰਦ ਸਿੰਘ ਜੀ। ਇੱਕ ਦਿਨ ਲੰਮੇ ਜਪੜੇ ਰਹੇ ਸਨ ਅਖਾੜੇ ਪਿੰਡ ਜੀ ਆਏ। ਲੰਮੀ ਗੱਲ ਸੁਣੀ ਤਰ੍ਹਾਂ ਇੱਕ ਮਾਤਾ ਨੇ ਸੇਵਾ ਕੀਤੀ, ਕਲਗੀ ਵਾਲੇ ਪ੍ਰਸੰਨ ਹੋਏ। ਮਾਤਾ ਨੂੰ ਕਿਹਾ ਮਾਤਾ ਦੁੱਧ ਪੁੱਤ ਦੀ ਸੰਸਾਰ ਨੂੰ ਲੋੜ ਹੈ, ਮੇਰੇ ਕੋਲ ਤਾਂ ਪੁੱਤਰ ਜੀ ਉਹ ਵੀ ਸੰਸਾਰ ਤੇ ਬਾਹਰ ਆਇਆ ਤੇ ਤੁਹਾਨੂੰ ਗ੍ਰਿਸਤੀਆਂ ਨੂੰ ਪੁੱਤਰ ਦੀ ਲੋੜ ਹੈ। ਮੇਰੇ ਪੁੱਤ ਤਾਂ ਕੌਮ ਵਾਸਤੇ ਸੀ ਧਰਮ ਵਾਸਤੇ ਸੀ ਬਾਹਰ ਹਟੇ, ਜੇ ਤੈਨੂੰ ਪੁੱਤਰ ਦੀ ਲੋੜ ਹੈ ਤੈਨੂੰ ਧਰਮ ਦੀ ਲੋੜ ਹੈ ਕੁਝ ਹੋਰ ਇੱਛਾ ਹੈ ਮਾਤਾ ਤੂੰ ਮੈਨੂੰ ਦੁੱਧ ਛਕਾਇਆ। ਇਹ ਗੁਰੂ ਨਾਨਕ ਦੀ ਗੱਦੀ ਹੈ, ਜੋ ਤੇਰੀ ਇੱਛਾ ਮੰਗਣਾ ਤੈਨੂੰ ਉਹ ਵੀ ਮਿਲ ਜਾਵੇ। ਮਾਤਾ ਹੱਥ ਜੋੜ ਕੇ ਕਹਿਣ ਲੱਗੀ ਸਤਿਗੁਰੂ ਦੁਨੀਆਂ ਦੀ ਕੋਈ ਵਸਤੂ ਤੇਰੇ ਦਰਸ਼ਨ ਦੇ ਬਰਾਬਰ ਨਹੀਂ ਹੋ ਸਕਦੀ, ਮੈਨੂੰ ਦੁਨੀਆਂ ਦਾ ਸਭ ਤੋਂ ਵੱਡਾ ਧਨ ਮਿਲ ਗਿਆ, ਮੈਨੂੰ ਮੇਰੇ ਕਲਗੀ ਵਾਲੇ ਦੇ ਦੀਦਾਰ ਹੋ ਗਏ। ਸਤਿਗੁਰੂ ਲੋਕੀ ਤੇਰੇ ਦੀਦਾਰਾਂ ਨੂੰ ਸੁਪਨੇ ਦੇ ਤਰਸਿਆ ਕਰਨਗੇ ਕਿ ਸੁਪਨੇ ਵਿੱਚ ਦਰਸ਼ਨ ਹੋ ਜਾਣ, ਇੱਥੇ ਦੱਸ ਸੁਪਨੇ ਵਿੱਚ ਦਰਸ਼ਨ ਹੋ ਜਾਣ ਤੇ ਮੈਨੂੰ ਤਾਂ ਪ੍ਰਤੱਖ ਹੋ ਰਹੇ ਨੇ, ਮੈਂ ਪ੍ਰਤੱਖ ਦੀਦਾਰ ਹੀ ਕਰ ਰਹੀ ਤੁਹਾਨੂੰ ਦੁੱਧ ਛਕਾਇਆ ਹੈ ਤੇ ਮੈਂ ਹੋਰ ਕੀ ਮੰਗਾਂ। ਪ੍ਰਭ ਦੇਵ ਜੀ ਦਾ ਦੁੱਖ ਭੁੱਖ ਗਈ ਢਾਡੀ ਤੋਂ ਮੰਦਰ ਚਿੱਤ ਲਾਵ ਹੈ, ਮੈਨੂੰ ਤੇਰੇ ਦਰਸ਼ਨਾਂ ਨੇ ਭੁਲਾ ਦਿੱਤਾ ਮੈਂ ਪੁੱਤਰ ਸੀ। ਮਹਾਰਾਜ ਕਹਿਣ ਲੱਗੇ ਮਾਤਾ ਦੁਨਿਆਵੀ ਵਸਤੂ ਹੈ ਦੁੱਧ, ਇਹਦੇ ਬਦਲੇ ਵਿੱਚ ਕੋਈ ਦੁਨਿਆਵੀ ਵਸਤੂ ਮੰਗਣਾ, ਮੇਰਾ ਜੀ ਕਰਦਾ ਤੈਨੂੰ ਪੁੱਛਦੇ ਹਾਂ। ਮਾਤਾ ਨੇ ਫਿਰ ਕਿਹਾ ਮਹਾਰਾਜ ਨਾਮ ਨਾਲ ਬਖਸ਼ਦੇ ਹੋ। ਮਹਾਰਾਜ ਕਹਿੰਦੇ ਮਾਤਾ ਤੀਸਰਾ ਵਚਨ ਹੈ ਵਿਅਰਥ ਨਾ ਜਾਣਦੇ, ਇਹ ਵਚਨ ਵਿਅਰਥ ਨਾ ਜਾਵੇ, ਕੋਈ ਸੰਸਾਰ ਦੇ ਪੱਖ ਦੀ ਗੱਲ ਮੰਗ। ਮਾਤਾ ਨੇ ਝੋੜੀ ਅੱਡ ਕੇ ਕਿਹਾ ਕਲਗੀ ਵਾਲੇ ਸਤਿਗੁਰੂ ਜੇ ਇੰਨਾ ਸੁਧੀ ਹੋ ਤਾਂ ਮੇਰੀ ਕੁਲ ਵਿੱਚ ਕੋਈ ਬ੍ਰਹਮ ਗਿਆਨੀ ਸੰਤ ਪੈਦਾ ਕਰ ਦਿਓ ਜਿਹਦੇ ਨਾਲ ਮੇਰੀ ਸਾਰੀ ਕੁਲ ਧੰਦ ਹੈ। ਕਾਲੀ ਬਾਰੇ ਸਤਿਗੁਰੂ ਗੰਭੀਰ ਹੋ ਗਏ, ਨੇਤਰ ਤਰਸ ਕੀਤੇ, ਪਾਤਸ਼ਾਹ ਕਹਿਣ ਲੱਗੇ ਮਾਤਾ ਤੇਰੇ ਨਾਲ ਵਾਅਦਾ ਕੀਤਾ ਸੀ, ਗੁਰੂ ਬਚਨ ਦਾ ਪੱਕਾ, ਤੈ ਧੋਲੀ ਅੱਡੀ ਹੈ, ਲੈ ਯਾਦ ਰੱਖੀ ਸਮਾਂ ਤਾਂ ਲੱਗ ਜਾਏਗਾ, ਮੈਂ ਤੇਰੀ ਕੁਲ ਵਿੱਚ ਆਪਣਾ ਖਾਸ ਬ੍ਰਹਮਗਿਆਨੀ ਸਿੱਖ ਭੇਜਾਂਗਾ। ਇਹ ਕਲਗੀ ਬਾਣੀ ਸਤਿਗੁਰੂ ਨੇ ਵਚਨ ਕੀਤੇ ਤੇ ਉਸ ਕੁਲ ਦੇ ਅੰਦਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜਨਮ ਹੋਇਆ। ਜਿਹੜਾ ਸੰਤ ਪਦ ਦੇ ਅਪਮਾਨ ਤੇ ਸੰਤ ਪਦ ਦੀ ਨਿੰਦਾ ਕਰਨ ਲੱਗ ਜਾਂਦਾ ਪੰਥ ਲਈ, ਇਹ ਲੋਕ ਬੜੇ ਧਾਰਮਿਕ ਸਿੱਧ ਹੋਣਗੇ ਜਿਹੜੇ ਸੰਤ ਪਦ ਦੇ ਹੀ ਵਿਰੋਧੀ ਬਣ ਗਏ, ਜਿਹੜੇ ਕਮਾਈਆਂ ਵਾਲੇ ਮਹਾਂਪੁਰਖ ਨਹੀਂ ਦੇਖਦੇ। ਬਾਬਾ ਆਦਰ ਸਿੰਘ ਜੀ ਰੇਲ ਸਾਹਿਬ ਵਾਲੇ ਹੋਏ, ਬਾਬਾ ਆਦਰ ਸਿੰਘ ਜੀ ਮਸਤੂਆਂ ਦੇ ਵਾਲੇ ਮਹਾਂਪੁਰਸ਼ ਹੋਏ, ਬਾਬਾ ਕਰਮ ਸਿੰਘ ਜੀ ਹੋਲੀ ਮੈਦਾਨ ਹੋਏ, ਸੰਤ ਬਾਬਾ ਦੁਆਲਾ ਸਿੰਘ ਜੀ ਹਰਕੋ ਵਾਲ ਵਾਲ ਹੋਏ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ। ਪਾਕਿਸਤਾਨ ਦੇ ਵਿੱਚ ਮਹਾਂਪੁਰਖ ਨੇ 28ਵੀਂ ਕਥਾ ਦੇ ਵਿੱਚ ਆਪ ਬਚਨ ਸੁਣਾਇਆ ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਟੰਡਾ ਨਗਰ ਹੈ ਪਾਕਿਸਤਾਨ ਦੇ ਵਿੱਚ, ਸੰਤ ਬਾਬਾ ਪ੍ਰੇਮ ਸਿੰਘ ਜੀ ਪੰਜਾਬ ਪਿਆਰਿਆਂ ਵਿੱਚ ਲੱਗੇ ਸਨ, 10,000 ਬੰਦੇ ਨੂੰ ਇੱਕ ਦਿਨ ਵਿੱਚ ਅੰਮ੍ਰਿਤ ਛਕਾਇਆ ਤੇ ਰੀਸਾਂ ਕਰੇ ਕਢਾਈਆਂ ਦੋਸ਼ੇ ਮੈਂ ਦਰਦ ਨਹੀਂ। ਸਿੱਖ ਸੰਤਾਂ ਨੂੰ ਬੇਨਤੀ ਕਰਨਾ, ਬਚ ਕੇ ਰਹੋ, ਸਰਕਾਰਾਂ ਦੀਆਂ ਕੋਸ਼ਿਸ਼ਾਂ ਕਲਗੀ ਵਾਲੇ ਸਤਿਗੁਰੂ ਦੇ ਸਮੇਂ, ਜੇ ਇਸ ਤੋਂ ਵੀ ਅੱਗੇ ਦੇਖੋ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਿੱਲੀ ਦੇ ਤਖ਼ਤ ਨੂੰ ਖਤਰਾ ਸੀ, ਉਹਨਾਂ ਦੇ ਪਾਪਾਂ ਦਾ ਖਤਰਾ ਸੀ, ਗੁਰੂ ਤਖ਼ਤ ਨੂੰ ਖਤਰਾ ਨਹੀਂ ਸੀ। ਜਿਸ ਸ਼ਹਿਨਸ਼ਾਹ ਨੇ 52 ਉਮਰ ਭਰ ਦੇ ਕੈਦੀ ਛਡਾਏ ਤੇ ਉਸ ਪਾਤਸ਼ਾਹ ਤੇ ਗਹਿਰੀਆਂ ਅੱਖਾਂ ਸਰਕਾਰ ਦੀਆਂ ਉਦੋਂ ਤੋਂ ਹੋਈਆਂ, ਅੱਜ ਤੱਕ ਸਿੱਖ ਕੌਮ ਦੇ ਉੱਤੇ ਸਿੱਖ ਵਿਰੋਧੀ ਜਿਹੜੀਆਂ ਸੰਸਥਾਵਾਂ ਹਨ, ਸਿੱਖ ਵਿਰੋਧੀ ਤਾਕਤਾਂ ਹਨ, ਉਹ ਤੁਹਾਨੂੰ ਖੇਲੂ ਖੇਲੂ ਕਰਨ ਵਾਸਤੇ ਉਹਨਾਂ ਨੇ ਤੁਹਾਨੂੰ ਮਾਰ ਕੇ ਵੇਖ ਲਿਆ ਤੁਸੀਂ ਮੁੱਕੇ, ਉਹਨਾਂ ਨੇ ਘੱਟਣ ਹੋ ਕੇ ਦੇਖਿਆ, ਦੇਖਿਆ ਵੀ ਮੁੱਕਣ ਵਾਲੇ ਨਹੀਂ। ਉਹਨਾਂ ਨੇ ਇੱਕ ਤਰੀਕਾ ਕਿ ਆਪਣੇ ਬੰਦੇ ਘਰ ਖਾ ਕੇ ਪਿੱਛੇ ਸੋਚ ਸਾਡੀ ਹੋਵੇ, ਇਹਨਾਂ ਵਿੱਚ ਦੁਰਧਾ ਪਾਉਣ ਵਾਸਤੇ ਅਜਿਹੀ ਬੰਦੀ ਪੈਦਾ ਕਰ ਦਿਓ, ਜਿਹੜੇ ਕਹਿ ਰਹੇ ਤਾਂ ਸਿੱਖ ਹੀ ਨੇ, ਇਹ ਤਾਂ ਬੜਾ ਸੋਚੀ ਹੈ। ਉਹਨਾਂ ਨੇ ਕੁਹਾੜਾ ਲੈ ਕੇ ਤੁਹਾਡੇ ਸਿੱਖੀ ਦੇ ਕਾਤਲ ਲੋਕ ਜਿਹੜੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਬਾਬਾ ਅਜੀਤ ਸਿੰਘ ਦਾ ਸਿਰ ਨਹੀਂ ਕੱਟ ਹੋਇਆ, ਅੱਗੇ ਕੁੜੇ ਦਾ ਚੀਜ਼ ਲੱਗਿਆ ਸੀ ਜਿਵੇਂ ਕੋਲੇ ਖੜੇ ਹੁੰਦੇ ਆ, ਅੱਗੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਨਹੀਂ ਸੀ ਬੈਠੇ, ਤੱਤੀ ਲੂਹ ਵਿੱਚ ਬੈਠੇ ਸੀ, ਲੋਕ ਲੂਹ ਬਣਾ ਦਿੱਤੀ। ਇਹ ਹੌਸਲਿਆਂ ਦੇ ਮਾਲਕ ਹਨ ਤੇਰੇ ਜਿਹੜੇ ਪ੍ਰਚਾਰਕ, ਕਦੇ ਇਤਵਾਰ ਨਾ ਕਰੋ ਤਾਂ ਸਾਡਾ ਇਤਿਹਾਸ ਬਦਲ ਜਾਏਗਾ। 1983 ਤੋਂ ਪਹਿਲਾਂ ਤੁਸੀਂ ਕਦੇ ਸੁਣਿਆ ਨਹੀਂ ਹੋਏਗਾ ਕਿ ਦਸਮ ਦਾ ਵਿਰੋਧ ਹੋਇਆ ਜੇ ਅੱਜ ਕਿਉਂ ਹੋਇਆ, ਇਸ ਤੋਂ ਪਹਿਲਾਂ ਕੋਈ ਵਿਦਵਾਨ ਨਹੀਂ ਸੀ, ਅੱਜ ਨਵੇਂ ਵਿਦਵਾਨ ਜਿਵੇਂ। ਕਾਰਨ ਇਹ ਹੈ ਕਿ ਸਾਡੇ ਨੂੰ ਫੁੱਟ ਪਾਉਣ ਵਾਸਤੇ ਯੋਜਨਾਬੱਧ ਤਰੀਕੇ ਨਾਲ ਕੇ ਲੋਕ ਚਲੇ ਹੋਏ ਨੇ। ਜਦ ਤੋਂ ਇੱਕ ਸੰਤ ਦੀ ਕੁਰਬਾਨੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੀ ਬਣੀ, ਜਿਨ੍ਹਾਂ ਨੇ ਸਾਰੀ ਕੌਮ ਇਕੱਠੀ ਕਰ ਲਈ, ਪੰਥ ਦੇ ਬੜੇ ਬੜੇ ਧਰਮ ਲੋਕ ਵੀ ਸੰਤਾਂ ਦੇ ਸਾਹਮਣੇ ਆਉਂਦੇ ਲੱਤਾਂ ਕਰਦੀਆਂ ਹੁੰਦੀਆਂ ਸੀ, ਐਨ ਲੱਤਾਂ ਕਰਦੀਆਂ ਸੀ, ਕਿਉਂ ਜਪ ਤਪ ਸੀ, ਪ੍ਰਤਾਪ ਸੀ ਉਸ ਦਾ, ਉਸ ਮਹਾਂਪੁਰ ਜਿਹੜਾ ਖੇਤੀ ਕਰਦਾ ਹੋਇਆ ਜਦੋਂ ਫਲਦਾਰੀ ਕਰਦੇ ਸੀ ਸੰਤ ਬਾਬਾ ਜਰਨੈਲ ਸਿੰਘ, ਆਪਣੇ ਨਿਤ ਨੇਮ ਤੋਂ ਇਲਾਵਾ 100 ਮੀਟਰ ਜਾਤੀ ਦਾ ਪਾਰ ਗੋਡੀ ਵਾਢੀ ਕਰਦੇ ਹੋਏ ਕਰਦੇ ਸੀ, ਕੀ ਮੁਕਾਬਲਾ ਹੈ। ਔਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੇ ਹਜ਼ਾਰਾਂ ਗੁਰੂ ਕੇ ਪ੍ਰਚਾਰ, ਗ੍ਰੰਥੀ ਸਿੰਘ, ਰਾਗੀ ਸਿੰਘ ਬਿਆਨ ਪੈਦਾ ਕੀਤੇ, ਤੇ ਹੁਣ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਸੰਤ ਬਾਬਾ ਵਿਸ਼ਵ ਸਿੰਘ ਜੀ ਮੁਰਾਲੇ ਵਾਲੇ, ਇੱਕ ਇੱਕ ਸਾਧੂ ਨੇ ਲੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਤੇ ਅੱਜ ਲੋਕੀ ਕਹਿਣਗੇ ਸੰਤ ਨੇ ਜੀ ਕਹਿਣਾ ਚਾਹੀਦਾ, ਜਿਹੜੀ ਬਹੁਤ ਬੜੀ ਤਕਲੀਫ ਹੁੰਦੀ ਹੈ ਸੰਤ ਕਹਿਣ ਤੋਂ, ਕਿਉਂਕਿ ਇੱਕ ਸੰਤ ਦੇ ਪੂਰੇ ਵਰਸ਼ ਦਾ ਅੰਦਰ ਤੱਕ ਸੰਤ ਹੁੰਦਾ ਸੀ, ਇਹਨੂੰ ਤਕਲੀਫ ਹੋਣੀ ਹੈ, ਜਿਹਨਾਂ ਨੇ ਕਿਸੇ ਕਿਤੋਂ ਅੰਦਰ ਨਹੀਂ ਕਰਾਇਆ। ਫਿਰ ਤੇ ਬੰਦਾ ਬਣੀ ਤੇ ਉਹਨਾਂ ਦੀਆਂ ਨਿਗਾਹ ਕਰ ਰਹੀਆਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ, ਜੇ ਮੋਰਚਾ ਪੰਥ ਦਾ ਲੱਗਿਆ, ਜੇ ਉਸ ਵੇਲੇ ਪੰਜ ਨੂੰ ਲੋੜ ਪਈ ਤੇ ਸੂਬਾ ਪੰਜਾਬ ਦੇ ਵਿੱਚ ਬਹੁਤ ਵੱਡੀ ਤੇ ਲੋੜ ਪਈ, ਮੋਰਚਾ ਲੱਗ ਗਿਆ ਪੰਜਾਬੀ ਸੂਬੇ ਦਾ, ਪਿੰਡਾਂ ਵਾਲਾ ਜਥਾ ਵਿਸ਼ੇਸ਼ ਕਰਕੇ ਗ੍ਰਿਫਤਾਰੀ ਦੇਣ ਵਾਸਤੇ ਗਿਆ ਜਿਹੜੇ ਕੋਠੀ ਪੜਨ ਵਾਲੇ ਸਨ। ਔਰ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਮੋਰਚਾ ਲਾਇਆ ਜਿਹੜਾ ਬਾਦਸ਼ਾਹੀ ਕੰਧ ਨੇ ਸੰਭਾਲਿਆ, ਦਾਸ ਦੇ ਮੋਰਚੇ ਦੇ ਵਿੱਚ ਸੱਤਰ ਮਜਿੰਦਰ ਸਿੰਘਾਂ ਦਾ ਜਥਾ ਲੈ ਕੇ ਗਿਆ ਸੀ। ਫਿਰੋਜ਼ਪੁਰ ਜੇਲ੍ਹ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਉੱਥੇ ਜੇਲ੍ਹ ਦੇ ਵਿੱਚ ਸਨ। ਸਵੇਸ਼ ਸਿੰਘ ਜੀ ਆਪਣਾ ਅੱਧਾ ਜਥਾ ਲੈ ਕੇ ਪਟਿਆਲੇ ਆਏ ਸਨ, ਕਿਉਂਕਿ ਸਰਕਾਰ ਨੇ ਦਰਬਾਰੀ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਸਾਡੇ ਕੋਲ ਕਿਸੇ ਜੇਲ੍ਹ ਦੇ ਵਿੱਚ ਥਾਂ ਨਹੀਂ ਰਹੀ। ਜਥਾ ਕੁੱਲ 42 ਸਾਥੀ ਬਣਿਆ ਸਾਡਾ ਪਟਿਆਲਾ ਫਿਰੋਜ਼ਪੁਰ। ਪ੍ਰਧਾਨ ਜੀ ਨੇ ਉੱਠ ਕੇ ਕਿਹਾ ਤੇ ਜਿਨ੍ਹਾਂ ਨੇ ਵੀ ਮੋਰਚੇ ਵਿੱਚ ਜਾਣਾ ਆਪਣੀ ਚੋਣ ਆਪ ਕਰ ਲਓ, ਕਿਹੜੀ ਜੇਲ੍ਹ ਪਸੰਦ ਹੈ। ਮੇਰੀ ਵਾਰੀ ਆਈ, ਮੈਨੂੰ ਕਹਿੰਦੇ ਕਿਹੜੀ ਜੇਲ੍ਹ ਜਾਣਾ, ਮੈਂ ਫਿਰੋਜ਼ਪੁਰ ਜਾਣਾ ਹੈ। ਕਹਿੰਦੇ ਪਟਿਆਲੇ ਕਿਉਂ ਨਹੀਂ? ਮੈਂ ਕਹਿੰਦੀ ਉੱਥੇ ਮੁਰਾਦਾਬਾਦ ਵਾਲੇ ਤੰਗ ਕਰਨਗੇ ਜ਼ਿਆਦਾ, ਇੱਧਰ ਦੇ ਜ਼ਿਲ੍ਹਿਆਂ 'ਚ ਥੋੜ੍ਹਾ ਜਿਹਾ ਮੈਨੂੰ ਘਰ ਜਾਣਦੇ ਆ, ਇਸ ਕਰਕੇ ਫਿਰੋਜ਼ਪੁਰ ਠੀਕ ਰਹੂਗਾ, ਬਾਣੀ ਪੜ੍ਹਨ ਠੀਕ ਕਰ ਪਾ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ 700 ਸਿੰਘ ਮੇਰੇ ਤੋਂ ਪਹਿਲਾਂ ਉੱਥੇ ਜਥੇਦਾਰੀ ਦੇ ਕੇ ਜੇਲ੍ਹ ਦੇ ਵਿੱਚ ਸਨ। 3500 ਸਰੋਤਾ ਸੀ ਉੱਥੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦਾ ਭੋਗ ਪਿਆ, ਜੇਲ੍ਹ ਪੁੰਨ ਦੇ ਸਿੱਖ ਵੀ ਜੇਲ੍ਹ ਬਣੀ। ਸੈਂਕੜੇ ਲੋਕ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ, ਸੈਂਕੜਿਆਂ ਨੇ ਮਾਸ ਸ਼ਰਾਬ ਛੱਡਿਆ ਤੇ ਜਦੋਂ ਸਰਕਾਰ ਨੇ ਦੇਖਿਆ ਤਾਂ ਜਿਹੜੇ ਵੀ ਇਹ ਕੰਮ ਕਰੀ ਜਾ ਰਹੇ ਹੈ, ਇਹ ਤਾਂ ਦੰਦ ਉਦੋਂ ਵੀ ਮਾੜੇ ਆ ਸਰਕਾਰ ਦੀ ਨਜ਼ਰ ਤੇ, ਸੋ ਤੋਂ ਵੀ ਮਾੜੇ ਸੀ ਬੰਦ, ਇਹ ਤਾਂ ਇੱਥੇ ਵੀ ਉਹੀ ਕੰਮ ਕਰੀ ਜਾ ਰਹੇ ਆ। ਇਹ ਮੋਟਾ ਦਿਲ ਕਰਨਾ ਚਾਹੁੰਦੀ ਸਰਕਾਰ ਦੇ ਲੋਕ, ਦਿਲ ਦਿਨ ਜਿਹੜੇ ਸਵਾਇਆ ਮਾਨ ਮੋਤ ਨਾਲ ਘਾਤ ਕਾਰਜ ਕੀ ਬਦਿਆ, ਬ੍ਰਹਮ ਗਿਆਨੀ ਦੀ ਰਸਨਾ ਤੋਂ ਜੋ ਬਚਨ ਨਿਕਲੇ, ਭਗਤ ਮੁਖੈ ਦੀ ਬੋਲਦੇ ਸੇ ਬਚਨ ਬੋਲਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਇੱਕ ਗੁਰਮੁਖ ਨੇ ਸੁੱਧੇ ਬਚਨ ਕੀਤਾ ਟਕਸਾਲ ਦੇ ਆਉਣ ਵਾਲੇ ਜਥੇਦਾਰਾਂ ਦੇ। ਬਚਨ ਭਾਵੇਂ ਅਜਿਹੇ ਗੁਪਤ ਹੁੰਦੇ ਨੇ, ਪਰ ਅੱਜ ਤੋਂ ਬਾਅਦ ਹੋਰ ਇਸ ਬਚਨਾਂ ਨੂੰ ਗੁਪਤ ਰੱਖ ਕੇ ਕਰਨੇ ਹੁੰਦੀ ਹੈ। ਇਹ ਤਾਂ ਪ੍ਰਗਟ ਕਰਨ ਵਾਲੇ ਲੋਕਾਂ ਨੂੰ ਮਹਾਂਪੁਰਖਾਂ ਨੂੰ ਪੁੱਛਿਆ, ਮਹਾਰਾਜ ਜੀ ਟਕਸਾਲ ਦਾ ਆਉਣ ਵਾਲੇ ਸਮੇਂ ਦੇ ਅੰਦਰ ਕੀ ਚੱਲ ਰਿਹਾ ਹੁੰਦਾ? ਸਾਹਿਬ ਜੀ ਗੁਰਬਚਨ ਸਿੰਘ ਜੀ ਕਹਿਣਗੇ ਮੇਰੇ ਤੋਂ ਬਾਅਦ ਤੀਸਰੇ ਨੰਬਰ ਤੇ ਜਿਹੜਾ ਜਥੇਦਾਰ ਹੈ, ਤੀਸਰੇ ਨੰਬਰ ਕਹਿੰਦੇ ਉਸ ਵੇਲੇ ਟਕਸਾਲ ਦਾ ਨਾਮ ਪੂਰੇ ਸੰਸਾਰ ਦੇ ਕੋਲ ਜਦੋਂ ਇੱਕ ਜਥੇ ਦੇ ਪੁਰਾਣੇ ਸਿੰਘ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਤੇ ਇਹ ਸ਼ੰਕਾ ਕੀਤੀ ਕਿ ਮਹਾਂਪੁਰਖੋਂ ਟਕਸਾਲ ਦਾ ਕੰਮ ਤਾਂ ਪੋਥੀਆਂ ਪੜ੍ਹਨ ਦਾ ਸੀ, ਸੁੱਧ ਪਾਠੀ ਪੈਦਾ ਕਰਨੇ ਸੀ, ਗਿਆਨੀ ਸਿੰਘ ਪੈਦਾ ਕਰਨੇ ਸੀ, ਰਾਗੀ ਬਣਾ ਕੇ ਕੌਮ ਨੂੰ ਦੇ, ਤੁਸੀਂ ਤਾਂ ਜਥੇ ਵਾਲੇ ਸਿੰਘ ਨੂੰ ਰਤਨਾ ਸਿਖਾ ਦਿੱਤੀਆਂ। ਜਥੇ ਦੇ ਸਿੰਘ ਸਿੰਘ ਜੀ ਨੇ ਬਚਨ ਕੀਤਾ, ਪੁਰਾਣੇ ਪਹਿਲੇ ਜਥੇਦਾਰ ਮਹਾਂਪੁਰਖਾਂ ਦੇ ਵੇਲੇ ਦਾ ਸਭ ਗਿਆਨੀ ਬਚਨ ਸੀ। ਸੰਤ ਬਾਬਾ ਜਰਨੈਲ ਸਿੰਘ ਚੁੱਪ ਰਹੇ, ਕਹਿੰਦੇ ਖਾਲਸਾ ਜੀ ਇੱਕ ਗੱਲ ਪੁੱਛਾਂ, ਨਿਹਾਲੀ ਪੁੱਛੋ। ਕਹਿੰਦੇ ਜਦੋਂ ਸੰਤਾਂ ਨੇ ਵਚਨ ਕੀਤਾ ਸੀ ਦੁਰਾਜੇ ਤਾਂ ਚੇਤਾ ਵਾਲਾ ਸੀ ਸੰਤ ਜਰਨੈਲ ਸਿੰਘ, ਜਦੋਂ ਉੱਥੇ ਵਚਨ ਕੀਤਾ ਸੀ ਤੂੰ ਕੋਲ ਨਹੀਂ ਸੀ? ਕਹਿੰਦੇ ਹਾਂ ਜੀ ਕੋਲ ਸੀ। ਕਹਿੰਦੇ ਕੀ ਵਚਨ ਕੀਤਾ ਸੀ? ਕਹਿੰਦੇ ਇਹ ਵਚਨ ਕੀਤਾ ਸੀ ਕਿ ਜਦੋਂ ਮੇਰੇ ਤੋਂ ਬਾਅਦ ਤੀਜੇ ਨੰਬਰ ਦੇ ਜਥੇਦਾਰ ਆਏਗਾ ਟਕਸਾਲ ਦਾ, ਪੂਰੇ ਸੰਸਾਰ ਵਿੱਚ ਟਕਸਾਲ ਦਾ ਨਾਂ ਚਲੇ ਜਾਏਗਾ। ਮਹਾਂਪੁਰਖ ਕਹਿੰਦੇ ਉਹੀ ਤਾਂ ਕਰ ਰਹੇ ਹਾਂ, ਕਹਿੰਦੇ ਮੇਰੇ ਪੋਥੀਆਂ ਪੜ੍ਹਨ ਨਾਲ ਨਹੀਂ ਜਾਣਾ, ਇਹ ਐਂ ਜਾਣਾ ਸੀ ਰੱਬ ਦਾ ਹੁਕਮ ਇਹੀ ਸੀ, ਇਸੇ ਤਰੀਕੇ ਨਾਲ ਜਾਣਾ ਸੀ। ਹੈ ਪੋਥੀਆਂ ਦਾ ਪ੍ਰਭਾਵ, ਬਾਣੀ ਦਾ ਪ੍ਰਭਾਵ, ਇਹ ਧੁਰਾਂ ਤੋਂ ਡਿਊਟੀ ਹੁੰਦੀ ਹੈ ਟਕਸਾਲ ਦੇ, ਕਿਹੜੇ ਜਥੇਦਾਰ ਨੂੰ ਕੀ ਡਿਊਟੀ ਹੈ? ਬਾਬਾ ਠਾਕੁਰ ਸਿੰਘ ਜੀ ਨੂੰ ਨਾਮ ਜਪਣੀ ਕੌਣ ਭਗਤੀ ਦੀ ਡਿਊਟੀ ਸੀ? 20 ਸਾਲ ਦੇ ਵਾਹਿਗੁਰੂ ਸਾਹਿਬ ਨੂੰ ਬਾਣੀ ਪੜ੍ਹਦੇ ਸਿੱਟੇ ਰਹੇ। ਮੈਂ ਆਪ ਜੀ ਦਾ ਧਿਆਨ ਉਹਨਾਂ ਸੂਰਬੀਰ ਯੋਧਿਆਂ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਕਰਕੇ ਮੈਂ ਦਰਬਾਰ ਸਾਹਿਬ ਦੀ ਪਵਿੱਤਰਤਾ ਵਾਸਤੇ ਜਿਨ੍ਹਾਂ ਨੇ ਜਾਨਾਂ ਵੀ ਸਾਬਤ ਕੀਤੀਆਂ ਨੇ ਉਹਨਾਂ ਨੂੰ ਥੋੜ੍ਹੇ ਜਿਹੇ ਸ਼ਬਦਾਂ ਸੁਣ ਕੇ ਚੜ੍ਹ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸ਼ਹੀਦੀ ਬਾਰੇ ਵਿਸਥਾਰ ਦਾ
ਪੂਰੀ ਗੱਲਾਂ ਰਿਪੀਟ ਕਰਦੇ ਹਾਂ। ਪਹਿਲੇ ਦਿਨਾਂ ਦੇ ਅੰਦਰ ਸ਼ਹੀਦੀ ਸਮਾਗਮ ਮਨਾਇਆ ਸੀ ਇੱਥੇ, ਜਹਾਂਗੀਰ ਦੀ ਲਿਖੀ ਹੋਈ ਆਪਣੀ ਤੁਲ ਕੇ ਜਹਾਂਗੀਰੀ ਜਿੰਨੀ ਵੇਦਤਾ ਕੌਮ ਦੇ ਸਾਹਮਣੇ ਵੀ ਸਿਆਈ, ਇਹ ਸਭ ਤੋਂ ਵੱਡਾ ਗੁਰੂ ਘਰ ਦਾ ਚੋਰ ਛੁਪਿਆ ਰਿਹਾ ਤੇ ਗੱਲ ਕਿੰਨੂ ਦੇ ਦੁਆਰੇ ਘੁੰਮਦੀ ਰਹੀ। ਬਿਹਾਰ ਜਾਈਏ, ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਜਿਨ੍ਹਾਂ ਨੇ ਲਾਹੌਰ ਦੀ ਲਹਿਰੀ ਖੋਜੀ, ਉਹ ਫਾਰਸੀ ਦੇ ਬੜੇ ਆਲ ਫਾਜ਼ਲ ਸੀ। ਸਰਦਾਰ ਕਰਮ ਸਿੰਘ ਉਹਨਾਂ ਨੇ ਜਾ ਕੇ ਮੁਗਲਾਂ ਦਾ ਸਾਰਾ ਖਾਨਦਾਨ ਇਤਿਹਾਸ ਗਿਆ। ਜਦੋਂ ਉਹਨਾਂ ਨੇ ਤੁਲ ਕੇ ਜਹਾਂ ਗਈ ਗਈ ਜਹਾਂਗੀਰ ਦੀ ਆਪ ਲਿਖੀ, ਗੁਰਪ੍ਰਕਾਸ਼ ਸੂਰਜ ਗ੍ਰੰਥ ਦੇ ਅੰਦਰ, ਪੰਥ ਪ੍ਰਕਾਸ਼ ਦੇ ਅੰਦਰ, ਪ੍ਰਾਥਮਿਕ ਗ੍ਰੰਥਾਂ ਦੇ ਅੰਦਰ ਸਾਖੀ ਦੀ ਹੋਰ ਲਿਖੀ ਤੇ ਅਸਲੀਅਤ ਦੀ ਹੋਰ ਸੀ। ਜਹਾਂਗੀਰ ਕਹਿੰਦਾ ਸ਼ਬਦ ਬੜੇ ਭੈੜੇ ਵਰਤਦਾ, ਕਹਿੰਦਾ ਇਹ ਪਖੰਡ ਦੀ ਦੁਕਾਨ ਕਈਆਂ ਪੁਸਤਕਾਂ ਤੋਂ ਚਲੀ ਆ ਰਹੀ ਸੀ, ਗੁਰੂ ਨਾਨਕ ਦੀ ਇਸ ਗੱਦੀ ਨੂੰ ਪਖੰਡ ਦੀ ਦੁਕਾਨ ਦੱਸਦਾ। ਔਰ ਵਿਸ਼ੇਸ਼ ਕਰਕੇ ਵਿਆਸਾ ਦੇ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀ ਗੱਲ ਕਰਦਾ ਹੈ, ਮੁੱਖ ਦੀ ਗੱਲ ਕਿ ਉਹ ਕਹਿੰਦਾ ਮੈਂ ਆਪ ਹੁਕਮ ਦਿੱਤਾ, ਇਹ ਤੁਲਕੇ ਜਹਾਂਗੀਰ ਮੈਂ ਆਪ ਹੁਕਮ ਦਿੱਤਾ ਕਿ ਸਿੱਖਾਂ ਦੇ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਦੇ ਕੇ ਮਾਰ ਦਿੱਤਾ ਜਾਵੇ, ਇਹ ਆਪ ਹੁਕਮ ਦਿੱਤਾ ਹੈ। ਔਰ ਮੈਂ ਆਪਣੇ ਇੱਕ ਅਹੁਦੇਦਾਰ ਹਾਕਮ ਨੂੰ, ਆਪਣੇ ਇੱਕ ਵਜ਼ੀਰ ਨੂੰ, ਮੁਰਤਜ਼ਾ ਨੂੰ ਇਹ ਹੁਕਮ ਦਿੱਤਾ ਕਿ ਕੱਲਾ ਗੁਰੂ ਅਰਜਨ ਦੇਵ ਨੂੰ ਸ਼ਹੀਦ ਨਹੀਂ ਕਰਨਾ, ਉਹਨਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਦਾ ਘਰ ਬਾਰ ਸਭ ਲੁਕਿਆ ਜਾਏ, ਕੋਈ ਚੀਜ਼ ਬਾਕੀ ਨਾ ਰਹੇ, ਅਜਿਹਾ ਸਬਕ ਸਿਖਾਓ ਸਿੱਖ ਮੁੜ ਕੇ ਕਿਸੇ ਨੂੰ ਗੁਰੂ ਕਹਿਣ ਤੋਂ ਅੜ ਜਾਣ, ਇਸ ਗੱਦੀ ਦੇ ਉੱਤੇ ਤੂੰ ਗੁਰਤਾ ਗੱਦੀ ਤੇ ਬੈਠਣ ਜਾ। ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਰਸ ਵਿੱਚ ਬੈਠ ਕੇ ਸ਼ਹੀਦੀ ਗੱਦੀ ਪੀਰ ਮੀਆਂ ਮੀਰ ਵਰਗੇ ਆਏ ਦੇਖ ਕੇ ਰੋ ਪਿਆ, ਬਰਦਾਸ਼ਤ ਨਾ ਕਰ ਸਕਿਆ, ਰੇਤ ਸੀਸ ਵਿੱਚ ਪੈਂਦਾ। ਤੱਦੀ ਤਵੀ ਤੇ ਬੈਠੇ ਜਿਹੜੇ ਮਕਲੀ ਗੁਜ਼ਾਰਿਆਂ ਦੇ ਬਹਿੰਦੇ ਸੀ, ਉਹ ਨਹੀਂ ਤੱਦੀ ਤਵੀ ਤੇ ਬੈਠੇ। ਤੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਰੀਸਾਂ ਕਰਨ ਵਾਲੇ ਬਲਾਤਕਾਰੀ ਔਰ ਜਿਹੜੇ ਸਮਾਜ ਜੀਵਨ ਦਾ ਹੱਕ ਕੋਈ ਨਹੀਂ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲੇ ਢੇਲੀ ਢੇਲੀ ਦੇ ਬੰਦੇ ਸੱਦੇ ਵਾਲੇ ਤੇ ਗੁਰੂ ਬਣ ਕੇ ਬੈਠਣ ਤੇ ਕਲੀ ਦਰਬਾਸਲੇ ਵਿਸਾਖਾ ਕੌਣ, ਤੇ ਫਿਰ ਸਰਕਾਰਾਂ ਦੀ ਮਦਦ ਦੇ ਨਾਲ ਉਹ ਗਿਦੜਾਂ ਦੀ ਤਰ੍ਹਾਂ ਚੂਹਿਆਂ ਦੀ ਤਰ੍ਹਾਂ ਫਿਰ ਘੁਰਿਆ ਵੀ ਗਏ, ਤੇ ਫਿਰ ਕੌਣ ਵੀ ਗੁਰੂ ਗੁਰੂ ਅਰਜਨ ਦੇਵ ਸਤੀ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਗਈ ਸੀਸ ਵਿੱਚ ਰੇਤ ਪਵਾ ਕੇ ਵੀ ਸ਼ਹਿਨਸ਼ਾਹ ਨੇ ਇੱਕ ਮਾੜਾ ਸ਼ਬਦ ਨਹੀਂ ਕਿਹਾ ਕਿਸੇ ਨੂੰ, ਕਿਹਾ ਕਿਸੇ ਨੂੰ ਤੇਰਾ ਕੀ ਆ ਇਹ ਰੇਤ ਤੇਰਾ, ਰੇਤ ਕਣ ਤੇਰੇ, ਅੱਗ ਤੇਰੀ, ਆਪੇ ਪਾਦ ਆਪੇ ਆਪੇ ਪਗਨ, ਜਿਵੇਂ ਵੀਰ ਸਾਹਿਬ ਕਹਿੰਦਾ ਜਾਰੇ ਫਸੂ ਪਰ ਆਪੇ ਪਗਨ, ਸਰੀਰ ਤੇਰਾ ਅੱਗ ਤੇਰੀ, ਇਹ ਹੁਕਮ ਦੇਣ ਵਾਲਾ ਤੂੰ, ਕੜਛੇ ਪਾਉਣ ਵਾਲਾ ਤੂੰ ਤੇ ਕੰਨ ਖੁੜ ਵਰਸਾਉਣ ਵਾਲਾ ਵੀ ਤੂੰ ਸੀ। ਸੰਤ ਵਿਸ਼ਨੂੰ ਬ੍ਰਹਮ ਗਿਆਨੀ ਤੇ ਧੀਰ ਦੇ ਜੋ ਵਸਦਾ ਉਹ ਹੁੰਦਾ ਉਹ ਚੰਦਨ ਦੇ, ਤੇ ਮਹਾਰਾਜ ਸਾਹਿਬ ਜੀ ਬੈਠੇ ਸਨ ਪੀਰ ਮੀਆਂ ਮੀਰ ਨੂੰ ਪਤਾ ਲੰਘੇ ਪੈ ਕੇ ਤੌਰ ਕੇ ਆਇਆ, ਜਦ ਦੇਖਿਆ ਗੁਰੂ ਅਰਜਨ ਦੇਵ ਜੀ ਦੇ ਨੇਤਰ ਇਸ ਤਰ੍ਹਾਂ ਬੰਦਨ, ਤੇ ਮਹਾਰਾਜ ਸਾਹਿਬ ਜੀ ਸੋਭੇ ਪੈ ਗਏ, ਸਾਹਮਣੇ ਆਪੇ ਕੋਲ ਹੋ ਗਿਆ ਤੇ ਉੱਚੇ ਉੱਚੇ ਰੋਣ ਲੱਗ ਪਿਆ। ਜਿਹੜੇ ਕੰਨਾਂ ਨੇ ਰੋਣ ਸੁਣ ਕੇ ਕਦੇ ਸਵਾਰ ਹੀ ਸੀ ਚੁੱਪ ਰਹਿਣ ਦਾ, ਉਹ ਨੇਤਰ ਖੁੱਲੇ ਕਿ ਕੋਈ ਦੁਖਿਆਰਾ ਆ ਗਿਆ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ, ਤੇ ਦੇਖਿਆ ਆਪਣਾ ਮਿੱਤਰ ਹੈ, ਕਹਿਣ ਲੱਗਿਆ ਉਹ ਕੀ ਇੰਨੀਆਂ ਨਹੀਂ, ਮੈਂ ਤਾਂ ਸੋਚਿਆ ਕੋਈ ਦੁਖਿਆਰਾ ਆ ਗਿਆ ਮੇਰੇ ਸਾਹਮਣੇ, ਤੇ ਦੁਖੀ ਰੋਂਦਾ ਪਿਆ ਤੂੰ ਕਿਉਂ ਰੋਣਾ ਸਕਦਾ, ਕਹਿੰਦਾ ਸ਼ਹਿਨਸ਼ਾਹ ਤੱਤੀ ਤਵੀ ਤੇ ਬੈਠੇ ਹੋ, ਜਿਸ ਨੂੰ ਤੁਹਾਡਾ ਸੜਦਾ ਤੇ ਮੈਨੂੰ ਵੀ ਉਹ ਪ੍ਰਤੀਤ ਹੁੰਦਾ ਹੈ ਕਿ ਮਨ ਮੇਰਾ ਸੜ ਰਿਹਾ, ਦਿਲ ਮੇਰਾ ਸੜ ਰਿਹਾ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਮੈਨੂੰ ਆਗਿਆ ਦਿਓ, ਮੈਂ ਦਿੱਲੀ ਲਾਹੌਰ ਤੱਕ ਗੱਲ ਕਰ ਰਿਹਾ, ਮੇਰੇ ਕੋਲ ਸ਼ਕਤੀ ਹੈ। ਮਹਾਰਾਜ ਕਹਿੰਦੇ ਅੱਛਾ ਸਜਣਾ, ਆਪਣੇ ਨੇ ਹੁਣ ਵਰਦੀਆਂ ਹੁੰਦੀਆਂ, ਚੰਗਾ ਨੇਤਰ ਬੰਦ ਕਰਤਾ, ਜਿਹੜਾ ਬੰਦ ਕੀਤੇ ਕਹਿੰਦੇ ਵਾਹਿਗੁਰੂ ਕਹਿ ਕੇ ਨੇਤਰ ਖੋਲਦੇ, ਵਾਹਿਗੁਰੂ ਕਹਿ ਕੇ ਨੇਤਰ ਖੋਲੇ, ਕਹਿੰਦੇ ਉੱਪਰ ਤੱਕੀ ਕਜਰਾ,
33 ਕਰੋੜ ਦੇ ਕੇ 9,84,000 ਸਿੱਧ ਸਾਰੇ ਹੱਥੋਂ ਨਹੀਂ ਖੜੇ ਹੈ, ਮਹਾਰਾਜ ਇਹ ਹੱਥੋਂ ਨਹੀਂ ਖੜੇ ਨੇ। ਇਹ ਕੀ ਚਾਹੁੰਦੇ ਆ? ਕਹਿੰਦੇ ਜੋ ਤੂੰ ਚਾਹੁੰਦਾ ਇਹ ਵੀ ਇਹੀ ਚਾਹੁੰਦੇ। ਆਗਿਆ ਇਹਨਾਂ ਨੂੰ ਵੀ ਨਹੀਂ ਦਿੱਤੀ ਤੇ ਆਗਿਆ ਤੈਨੂੰ ਵੀ ਨਹੀਂ ਦੇਣੀ। ਮੰਦਾ ਕਿਸ ਨੂੰ ਬਾਕੀ ਹੈ ਜਾਂ ਕਿਸ ਵੇਲੇ ਕੋਈ ਨਾ ਹੈ, ਮੇਰਾ ਵੈਰੀ ਕੋਈ ਨਹੀਂ, ਮੈਨੂੰ ਆਪਣੇ ਸਿਖਰ ਕਹਿੰਦਾ ਰਿਹਾ ਨਾ ਤੂੰ ਵੈਰੀ ਨਾ ਹੈ ਬੇਟਾਨਾ, ਸਬਲ ਸੰਗ ਹਮ ਤੋਂ ਬਣਿਆਈ ਕਿ ਅੱਜ ਮੈਂ ਵੈਰੀ ਬਣ ਬੈਠਾ, ਵੈਰੀ ਬਣ ਕੇ ਪੈਰੀ ਨੂੰ ਬਣ ਕੇ ਇਸ ਜਾਮੇ ਚ ਇਹੀ ਹੁਕਮ ਹੈ। ਆਗਲੇ ਜਾਮਿਆਂ ਦੀ ਡਿਊਟੀ ਅਗਲੀ ਹੈ। ਪੀਰ ਦੀਆਂ ਤਿੱਥਾਂ ਨਿਕਲ ਗਈਆਂ। ਇੱਕ ਸਭ ਪੁਰਸ਼ ਦੀ ਇਤਿਹਾਸ ਆਪਣੀ ਕਲ ਨਾਲ ਬਿਆਨ ਕਰਦੇ ਹੈ, ਕਹਿੰਦਾ ਚਾਰ ਕਰਕੇ ਚਾਰ ਸਵੇਰੇ ਗੁਰੂ ਪੱਛਮ ਪੁੱਤਰ ਚਾਰ ਸਵੇਰੇ ਗੁਰੂ ਦੇ ਆਲੇ ਦੁਆਲੇ ਚਾਰ ਕਰਕੇ ਅੱਗ ਵਰਸੇ ਸੇ ਸੀ ਤਨ ਸਾੜ ਦਾ ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ, ਸਾਰੇ ਸਰੀਰ ਦੇ ਪੂਰੇ ਪੈ ਗਏ। ਪੀਰ ਮੀਆਂ ਮੀਰ ਬਿੰਦਾ ਹਾਲ ਅੱਜ ਦੇ ਯਾਰ ਦਾ ਆਪਣਾ ਮਿੱਤਰ ਸੀ, ਯਾਰ ਮਿੱਤਰ ਨੂੰ ਕਹਿੰਦੇ। ਪੀਰ ਮੀਆਂ ਮੀਰ ਬਿੰਦਾ ਹਾਲ ਅੱਜ ਦੇ ਯਾਰ ਦਾ ਹੋਰ ਪਿਆ ਕਰ ਰੋਪਿਆ ਚੀਕੇ ਤੇ ਤਾਨੂੰ ਮਾਰਾ ਚੀਕੇ ਤੱਕ ਗਿਆ ਸਤਿਗੁਰੂ ਉਹਨੂੰ ਤੱਕ ਕੇ ਸਤਿਗੁਰੂ ਬੋਲੇ ਤੱਕ ਗਿਆ ਸਤਿਗੁਰੂ ਮੀਆਂ ਮੀਰ ਕੋਈ ਛੋਟੋ ਪ੍ਰੀਤੀ ਚਾਹ ਸੇ ਕਿਆ ਹੁਆ ਤਨ ਕਬ ਰਿਹਾ ਹਮ ਸ਼ਾਂਤ ਹੈ ਨਹੀਂ ਨਾਮ ਸੇ ਅਸੀਂ ਨਾਮ ਕਰਕੇ ਕੱਲ ਤਾਤੀ ਖੜਦਾ ਹਾਂ। ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਣ ਵਾਸਤੇ ਸੰਗਤਾਂ ਅੰਮ੍ਰਿਤਸਰ ਸਾਹਿਬ ਪਹੁੰਚੀਆਂ ਹੋਈਆਂ ਸਨ। ਉਧਰ ਗੁਪਤੀ ਰੂਪ ਦੇ ਅੰਦਰ ਬਾੜ ਦੇ ਖੇਤ ਨੂੰ ਖਾਣ ਵਾਸਤੇ ਤਿਆਰੀ ਕੀਤੀ ਹੋਈ ਸੀ। ਕੱਲ ਆਈ ਕੁੱਤੇ ਮੋਹੀ ਖਾਜ ਹੋਆ ਗੁਰਦਾਰ ਸਾਈ ਤੇ ਅੱਜ ਉਲਟੀ ਰਾਜੇ ਪਾਪ ਕਮਾਨ ਦੇ ਉਲਟੀ ਬਾੜ ਖੇਲ ਕੋ ਖਾਈ। ਕਿਸੇ ਦੇਸ਼ ਦੀਆਂ ਫੌਜਾਂ ਦੇਸ਼ ਦੇ ਨਾਗਰਿਕਾਂ ਨੂੰ ਮਾਰਨ ਵਾਸਤੇ ਨਹੀਂ ਹੁੰਦੀਆਂ। ਦੇਸ਼ ਦੀਆਂ ਫੌਜਾਂ ਸੀਮਾ ਦੇ ਦੂਸਰੇ ਦੁਸ਼ਮਣਾਂ ਨੂੰ ਰੱਖਿਆ ਕਰਨ ਵਾਸਤੇ ਹੋ, ਦੇਸ਼ ਦੀ ਰੱਖਿਆ ਕਰਨ ਵਾਸਤੇ ਦੇਸ਼ ਵਾਸੀਆਂ ਨੂੰ ਮਾਰਨ ਵਾਸਤੇ ਨਹੀਂ ਹੁੰਦੀ। ਫੌਜ ਤਾਂ ਦਿੱਤੀ ਤਾਂ ਹਰ ਦੇਸ਼ ਦੀ ਬਾੜ ਹੈ, ਕਿੱਡੇ ਗਜਬ ਦੀ ਬਾਤ ਹੈ, ਬਾੜੀ ਖੇਤ ਨੂੰ ਖਾ ਗਈ। ਇਹਦੇ ਵਿੱਚ ਯਹੂਦੀਆਂ ਦੀ ਇੱਕ ਆਇਤ ਹੈ, ਮੈਂ ਉਹਦੀ ਗੱਲ ਕਰਨੀ ਚਾਹੁੰਦਾ। ਯਹੂਦੀਆਂ ਦੀ ਇੱਕ ਆਇਤ ਹੈ, ਉਹ ਕਹਿੰਦੇ ਹੈ ਕਿ ਇੱਕ ਜ਼ੁਲਮ ਕਰਨ ਵਾਲਾ ਦੂਸਰਾ ਜ਼ੁਲਮ ਸਹਿਣ ਵਾਲਾ ਜਿਹਦੇ ਤੇ ਜ਼ੁਲਮ ਹੋ, ਦੋ ਵਿਅਕਤੀ ਜ਼ੁਲਮ ਸਹਿਣ ਕਰਨ ਵਾਲੇ ਦੀ ਦੁਖੀ ਹੈ, ਉਹ ਕਾਬੂ ਆ ਗਿਆ, ਉਹ ਕਮਜ਼ੋਰ ਹੈ, ਉਹ ਮੁਕਾਬਲਾ ਨਹੀਂ ਕਰ ਸਕਦਾ। ਦੂਜੀ ਤੀਜੀ ਕੋਈ ਗੱਲ ਹੈ, ਉਹ ਇਹ ਸਰੀਰ ਮਨ ਕਰਕੇ ਨਹੀਂ ਸਹਿ ਰਿਹਾ, ਉਹਦੀ ਮਜ਼ਬੂਰੀ ਜ਼ੁਲਮ ਸਹਿਣ ਕਰਨ ਲਈ ਮਜ਼ਬੂਰ ਕਰ ਦਿੱਤਾ ਤੇ ਉਹ ਸਹਿ ਰਿਹਾ। ਜ਼ੁਲਮ ਕਰਨ ਵਾਲੇ ਕੋਈ ਮਜ਼ਬੂਰੀ ਨਹੀਂ, ਉਹਦੇ ਅੰਦਰ ਅਹੰਕਾਰ ਹੈ, ਉਹ ਜ਼ੁਲਮ ਕਰ ਰਿਹਾ, ਇੱਕ ਜ਼ੁਲਮ ਸਹਿ ਰਿਹਾ, ਇੱਕ ਜ਼ੁਲਮ ਕਰ ਰਿਹਾ। ਯਹੂਦੀਆਂ ਦੀ ਗੱਲ ਇਹ ਹੈ ਕਿ ਤੀਸਰਾ ਇਨਸਾਨ ਕੋਲ ਖੜਾ ਹੈ ਜਿਹਦੇ ਤੇ ਨਾ ਜ਼ੁਲਮ ਹੋ ਰਿਹਾ ਤੇ ਨਾ ਜ਼ੁਲਮ ਕਰ ਰਿਹਾ, ਪਰ ਉਹਦੀ ਅੱਖਾਂ ਵੇਖ ਰਹੀਆਂ ਹਨ ਪਰ ਚੁੱਪ ਹੈ, ਬੋਲ ਨਹੀਂ ਰਿਹਾ। ਤੇ ਯਹੂਦੀਆਂ ਦਾ ਸਿਧਾਂਤ ਕਹਿੰਦਾ ਹੈ ਕਿ ਜ਼ੁਲਮ ਕਰਨ ਵਾਲੇ ਜ਼ਾਲਮ ਤੋਂ ਵੱਡਾ ਜ਼ਾਲਮ ਉਹ ਹੈ ਜਿਹੜਾ ਚੁੱਪ ਕਰਕੇ ਬੈਠਾ ਦੇਖ ਰਿਹਾ। ਉਹਦਾ ਮਤਲਬ ਇਹ ਹੈ ਤੂੰ ਜੋ ਕਰਦਾ ਠੀਕ ਹੈ, ਮੈਂ ਤੇਰੇ ਨਾਲ ਸਹਿਮਤ, ਉਹਦੀ ਚੁੱਪ ਦਾ ਅਰਥ ਕਿਹ ਬਣਦਾ, ਜਾਂ ਚਲਾ ਜਾਏ ਜਾਂ ਵਿਰੋਧ। ਜੇ ਯਹੂਦੀਆਂ ਦੀ ਆਇਤ ਇਹ ਕਹਿੰਦੀ ਹੈ ਕਿ ਜ਼ੁਲਮ ਹੁੰਦੇ ਦੀ ਆਵਾਜ਼ ਨਾ ਦੇਣ ਵਾਲਾ ਤੇ ਇੱਥੇ ਖੜ ਕੇ ਤਮਾਸ਼ਾ ਦੇਖਣ ਵਾਲਾ ਦੋਸ਼ੀ ਹੋ ਸਕਦਾ ਹੈ, ਮੈਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਨੇ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਕਹਿੰਦੀ ਸੀ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ ਮੇਰੇ ਬਸਤੀ ਬਾਤ ਨਹੀਂ, ਇੱਕ ਧਾਰਮਿਕ ਸਥਾਨ ਮੈਂ ਕਿਹਨੇ ਹਮਲਾ ਕਰਾਂ ਤੇ ਇਸ ਵੇਲੇ ਰਾਹ ਕੋਈ ਨਹੀਂ ਰਿਹਾ, ਹਮਲਾ ਕਰਨ ਨੂੰ ਤਿਆਰ ਨਹੀਂ ਸੀ ਹੋ ਰਹੀ। ਤੇ ਫਿਰ ਜਿਹੜੇ ਲੀਡਰਾਂ ਨੇ ਕਿਹਾ ਕਿ ਬੀਬੀ ਅਸੀਂ ਤੇਰੇ ਨਾਲ ਹਾਂ, ਭਾਵੇਂ ਸਿਆਸੀ ਤੌਰ ਤੇ ਵਿਰੋਧੀ ਹਾਂ, ਅਸੀਂ ਤੇਰੇ ਨਾਲ ਹਾਂ, ਤੇ ਹਮਲਾ ਤੈਨੂੰ ਕਰਨਾ ਪਏਗਾ, ਅੱਜ ਠੀਕ ਵਜਾ ਕੇ
ਆਪਣੀਆਂ ਪੁਸਤਕਾਂ ਦੇ ਅੰਦਰ ਲਿਖਣ ਕਿ ਬੀਬੀ ਹਮਲਾ ਨਹੀਂ ਸੀ ਕਰਦੀ, ਮੈਂ ਹਮਲਾ ਕਰਾਇਆ ਤੇ ਸਾਡੀ ਕੌਮ ਦੇ ਲੀਡਰ ਉਹਨਾਂ ਨੂੰ ਸਿਰੋਂ ਪਾਉਂਦੇ ਤੇ ਉਹ ਕਿਰਪਾਨਾਂ ਕੱਢ ਕੇ ਤੁਹਾਨੂੰ ਕਿਰਪਾਨਾ ਹਰਿਮੰਦਰ ਸਾਹਿਬ ਵਿੱਚ ਦਿਖਾਉਣ ਆਏ ਕਿ ਅਸੀਂ ਵੀ ਕੁਛ ਹਾਂ। ਹਰਿਮੰਦਰ ਸਾਹਿਬ ਦੇ ਤੈਅ ਕਰਨ ਵਾਲੇ ਉਹਨਾਂ ਨੂੰ ਕਿਹੜੀ ਕਾਟਾ ਦੇ ਵਿੱਚ ਤੁਸੀਂ ਲੁਕੋਗੇ? ਉਹਨਾਂ ਨੂੰ ਸਿਰੋਂ ਪਾਉਂਦੇ ਦਰਵਾਜ਼ੇ ਜਾ ਰਹੇ ਕੌਣ ਪੁੱਛੇ? ਇਹ ਅੰਨੀ ਦੀਦੀ ਸੀ ਤੇ ਕੁੱਤੇ ਚੰਗੀ ਜਾਂਦੇ ਸੀ ਨਾਲ ਦੇ ਨਾਲ। ਇਹ ਆਪਣੇ ਲੀਡਰਾਂ ਦਾ ਹਾਲ ਹੈ, ਖੁਦ ਜੰਗ ਲੋਕਾਂ ਦਾ ਇਹ ਹਾਲ ਹੈ। ਅੱਜ ਸਦੀਆਂ ਤੱਕ ਉਹ ਵੀਰਾਂ ਦਾ ਖੂਨ ਜਿਹਨਾਂ ਮਾਵਾਂ ਦੇ ਇਕਲੌਤੇ ਬੇਟੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ, ਗੁਨਾਹ ਕੋਈ ਵੀ ਨਹੀਂ ਸੀ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਣ ਗਏ ਸੀ, ਉਹ ਮਾਵਾਂ ਦੀਆਂ ਗੋਦਾਂ ਖਾਲੀ ਹੋਈਆਂ ਤੇ ਅੱਜ ਤੱਕ ਪੁੱਤ ਨਹੀਂ ਮਿਲੇ। ਉਹ ਮਾਵਾਂ ਅੱਜ ਖੁਸ਼ੀਆਂ ਹਨ, ਉਹਨਾਂ ਸ਼ਹੀਦਾਂ ਦਾ ਖੁੱਲਿਆ ਖੂਨ ਜਿਹਨਾਂ ਜਿਹਨਾਂ ਭੈਣਾਂ ਦੇ ਵੀਰ ਨਹੀਂ ਆਏ, ਜਿਹਨਾਂ ਦੀਆਂ ਅਕਲੌਤੀਆਂ ਬੇਟੀਆਂ ਨਹੀਂ ਹੋਈਆਂ, ਔਰ ਜਿਹਨਾਂ ਕਈ ਭਰਾਵਾਂ ਦੀ ਇੱਕ ਭੈਣ ਸੀ ਉਹ ਨਹੀਂ ਹੋਈ, ਨਿੱਕੇ ਨਿੱਕੇ ਬੱਚੇ ਗੋਦਾਂ ਵਿੱਚ ਜਿਹਨਾਂ ਦੀਆਂ ਚੁੰਗੜੀਆਂ ਦੁੱਧ ਦੀਆਂ ਮਹਾਰਾਜ ਜੀ ਦੇ ਹੇਠਾਂ ਤੇ ਮਿਲੀਆਂ ਹਨ। ਅੱਜ ਉਹ ਨਿੱਕੇ ਮਸੂਮ ਬੱਚੇ ਦੀ ਆਤਮਾ ਖੁਸ਼ੀਆਂ ਹਨ ਕਿ ਮੌਕੇ ਦੀ ਸਰਕਾਰ ਜਿਹੜੀ ਸੀ ਕਿ ਅਸੀਂ ਗੁਨਾਹ ਕੀ ਕੀਤਾ ਸੀ, ਸਾਡਾ ਇਹੀ ਗੁਨਾਹ ਸੀ ਸਿੱਖਾਂ ਦੇ ਕਰਜ਼ੇ ਉੱਤੇ, ਸਾਡਾ ਇਹੀ ਗੁਨਾਹ ਸੀ ਅਸੀਂ ਹਰਿਮੰਦਰ ਸਾਹਿਬ ਦੇ ਲੈ ਕੇ ਮੱਥਾ ਟੇਕਣ, ਤੇਰੀ ਮਾਂ ਗੋਦਰੀ ਚੱਕ ਕੇ ਲੈ ਕੇ ਗਈ, ਇਹੀ ਗੁਨਾਹ ਸੀ? ਕਿਆ ਸਰਕਾਰ ਨੂੰ ਕੋਈ ਹੋਰ ਰਾਹ ਨਹੀਂ ਸੀ? ਹਰਿਮੰਦਰ ਸਾਹਿਬ ਦੇ ਤੋਪਾਂ ਪੀੜ ਕੇ ਸਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ? ਇਹ ਸਭ ਬਹਾਨੇ ਨੇ, ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਉਹਨਾਂ ਦਾ ਜੀਵੜਿਆ ਸ਼ਹੀਦਾਂ ਸੂਰਾ ਸੂ ਪਹਿਚਾਨੀਏ, ਜੋ ਜਰਾ ਨੀਂਹ ਤੇ ਹੇ ਉਰਜਾ ਪੁਰਜਾ ਫਟ ਮਰੇ ਉਹਨਾਂ ਸਾਡਾ ਤੇ ਸੂਰਮਾ ਮੈਦਾਨੀ ਜੰਗ ਵਿੱਚ ਲੱਖਾਂ ਦਾ ਲੜਨ ਵਾਲਾ ਇਕੱਲਾ ਹੋਵੇ ਉਹ ਵੀ ਸੂਰਮਾ, ਔਰ ਜਿਹੜਾ ਮਨ ਦੀਆਂ ਲੱਖਾਂ ਬਾਦਸ਼ਾਹ ਨੂੰ ਖਤਮ ਕਰ ਦੇਵੇ ਸ਼ਬਦ ਦੇ ਨਾਲ ਸੁੱਖ ਜੋੜ ਕੇ, ਇਹ ਗੁਰੂ ਘਰ ਦਾ ਸੂਰਮਾ ਜਾ ਤੋਂ ਹਰ ਰੰਗ ਲਾ ਕੋ ਇਸ ਯੁੱਗ ਮੈਂ ਸੋ ਕਈ ਹੈ ਸੂਰਜ ਦੇ ਪ੍ਰਕਾਸ਼ ਦਾ ਸੂਰਮਾ ਗੁਰੂ ਨਾਨਕ ਦੇ ਕਰ ਰਹੇ। ਸੰਤ ਬਾਬਾ ਜਰਨੈਲ ਸਿੰਘ ਜੀ ਜਿਹਨਾਂ ਨੇ ਅੰਮ੍ਰਿਤ ਵੇਲੇ ਜਿਸ ਦਿਨ ਸ਼ਹੀਦੀ ਪ੍ਰਾਪਤ ਕਰਨੀ ਸੀ ਅੰਮ੍ਰਿਤ ਵੇਲੇ ਪਾਣੀ ਦੀ ਬੂੰਦ ਵੀ ਨਹੀਂ ਦਿੱਤੀ, ਖਾਲੀ ਪੇਟ ਸ਼ਹੀਦ ਨਿਤਰੇਨ ਕੀਤਾ। ਨਿਤਰੇਨ ਕਰਨ ਤੋਂ ਬਾਅਦ ਆਪਣਾ ਤੀਰ ਜੋ ਹੱਥ ਵਿੱਚ ਹਮੇਸ਼ਾ ਰੱਖਦੇ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਸਤਰਾਂ ਦੇ ਅੰਦਰ ਸਭਾਏ ਨੇ ਕਰ ਦਿੱਤਾ। ਇਹ ਕਰਨ ਤੋਂ ਬਾਅਦ ਸਿੰਘਾਂ ਦੇ ਨਾਲ ਗੁਰਮਤਾ ਕੀਤਾ, ਜਿਉਂਦੀਆਂ ਜਾ ਰਹੀਆਂ ਮਿਸਾਲਾਂ ਜਿਹੜੇ ਉਸ ਵੇਲੇ ਹਾਜ਼ਰ ਸਨ ਸਿੰਘ ਸੰਤ ਬਾਬਾ ਜਰਨੈਲ ਸਿੰਘ ਕਿਹਾ ਸਿੰਘੋ ਮੇਰਾ ਪ੍ਰਣ ਕੀਤਾ ਹੋਇਆ ਸੀ ਕਿ ਜੇ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਮੇਰੀ ਲਾਸ਼ ਅਕਾਲ ਤਖ਼ਤ ਦੇ ਮਲਬੇ ਤੇ ਮਿਲੇਗੀ, ਮੈਂ ਸ਼ਹੀਦ ਹੋ ਜਾਵਾਂਗਾ, ਲੇਕਿਨ ਜਾਵਾਂ ਤਾਂ ਨਹੀਂ। ਇਹ ਮੇਰਾ ਵਾਅਦਾ ਕੀਤਾ ਸੀ ਸੂਰਬੀਰ ਬਚਨ ਕੇ ਵਾਲੀ, ਮੈਂ ਆਪਣਾ ਵਾਅਦਾ ਕਰਾਉਣਾ, ਜਿਹੜੇ ਤੁਸੀਂ ਮੇਰੇ ਨਾਲ ਵਚਨ ਖਾਧੋ ਮੈਂ ਉਹਨਾਂ ਨੂੰ ਇਸ ਵਚਨ ਤੋਂ ਮੁਕਤ ਕਰਦਾ। ਜੇ ਤੁਸੀਂ ਜਾਣਾ ਚਾਹੁੰਦਾ ਉਹ ਸਿੰਘ ਜਾ ਸਕਦਾ, ਤੁਸੀਂ ਵੀ ਪੰਥ ਦਾ ਸੁਣਵਾਇਓ ਤੇ ਜਿਹੜੇ ਸ਼ਹੀਦ ਹੋਣਾ ਚਾਹੁੰਦੇ ਮੇਰੇ ਨਾਲ ਸ਼ਹੀਦ ਹੋ ਜਾਣ, ਜਿਹੜੇ ਸਿੰਘ ਜਾਣਾ ਚਾਹੁੰਦੇ ਮੈਂ ਉਹਨਾਂ ਨੂੰ ਇਸ ਬੰਧਨ ਤੋਂ ਮੁਕਤ ਕਰਦਾ। ਮਜ਼ਬੂਰੀ ਦੇ ਚਲਦੇ ਸ਼ਹੀਦ ਨੇ ਤਾਂ ਤੁਸੀਂ ਜਾ ਸਕਦੇ ਹੋ, ਜਾ ਕੇ ਬਾਹਰ ਜਾ ਕੇ ਵੀ ਪੰਥ ਦੀ ਸੇਵਾ ਕਰ ਸਕਦੇ। ਉਸ ਤੋਂ ਬਾਅਦ ਇੱਕ ਅਹਿਮ ਘਟਨਾ 84 ਦੇ ਨਾਲ ਜੁੜੀ ਹੋਈ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸ੍ਰੀ ਅਕਾਲ ਤਖ਼ਤ ਦੀ ਇੱਕ ਅਰਦਾਸ ਕੀਤੀ ਹੈ, ਅੰਤਮ ਅਰਦਾਸ ਆਪਣੀ ਅਰਦਾਸ ਬਾਤ ਕੀਤੀ ਹੈ। ਉਸ ਅਰਦਾਸ ਦੇ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਅੱਜ ਦੇ ਦਿਨ ਜ਼ਰੂਰੀ। ਹੱਥ ਜੋੜ ਕੇ ਕਿਹਾ, ਸਾਰੀ ਅਰਦਾਸ ਕਰ ਦਿੱਤੀ ਪਿੱਛੇ ਦੇ ਆਖਰ ਦੇ ਬੋਲ, ਐ ਅਕਾਲ ਪੁਰਖ ਵਾਹਿਗੁਰੂ ਛੇਵੇਂ ਪਾਤਸ਼ਾਹ ਵੀਰ ਜੀ ਦੇ ਮਾਲਕ, ਇਸ ਤਖ਼ਤ ਦੇ ਅੱਗੇ ਖਲੋ ਕੇ ਦਾਸ ਹੱਥ ਜੋੜ ਕੇ ਬੇਨਤੀ ਕਰਦਾ ਹੈ, ਐ ਜੀਵਨ ਦੀ ਸੇਵਾ ਕੀਤੀ ਹੋਈ ਪ੍ਰਵਾਨ ਕਰ ਲੈਣੇ। ਬੜੀਆਂ ਭੁੱਲਾਂ ਹੋਈਆਂ ਹੋਣਗੀਆਂ, ਕਲਗੀ ਬਾਣੀ ਸਤਿਗੁਰੂ ਤੇਰੀ ਟਕਸਾਲ ਦੀ ਸੇਵਾ ਕਰਦੇ ਹਾਂ,
ਜਿੱਥੇ ਰਾਜਾਂ ਦੀ ਸੇਵਾ ਬੜੀ ਔਖੀ ਹੈ, ਟਕਸਾਲ ਦੀ ਨਿਭਾਉਂਦੇ ਹਾਂ, ਕੋਈ ਗਲਤੀ ਹੋ ਗਈ ਕਿਉਂ ਕਰਦੇ? ਇਹ ਤੋਂ ਬਾਅਦ ਇੱਕ ਬੜੀ ਅਹਿਮ ਗੱਲ ਕਹਿੰਦੇ, ਸਤਿਗੁਰੂ ਅੰਤ ਵੇਲੇ ਦੀ ਇੱਛਾ ਸਰਕਾਰਾਂ ਵੀ ਪੁੱਛਦੀਆਂ ਮਨ ਵਾਲੇ ਨੂੰ ਕਿ ਤੇਰੀ ਅੰਤ ਇੱਛਾ ਕੀ ਹੈ, ਉਹ ਪੁੱਛੀ ਜਾਂਦੀ ਹੈ, ਕਿਸੇ ਨੂੰ ਮਿਲਣਾ, ਕੋਈ ਚੀਜ਼ ਖਾਣੀ ਹੈ, ਪੂਰੀ ਕੀਤੀ ਜਾਂਦੀ। ਸੰਤ ਬਾਬਾ ਜਗਰਾਹ ਜੀ ਨੇ ਅੰਤ ਇੱਛਾ ਜਾਹਰ ਕੀਤੀ, ਸਤਿਗੁਰੂ ਇਸ ਸਰੀਰ ਦਾ ਬਲੀਦਾਨ ਦੇਣ ਤੋਂ ਪਹਿਲਾਂ, ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ, ਮੈਂ ਤੇਰੇ ਚਰਨਾਂ ਚ ਅਕਾਲ ਪੁਰਖੀ ਦਰਖਾਸਤ ਕਰਦਾ ਹਾਂ, ਮੇਰੀ ਅੰਤਮ ਇੱਛਾ ਹੈ, ਮੈਂ ਅਜੇ ਮੁਕਤ ਨਹੀਂ ਹੋਣਾ ਚਾਹੁੰਦਾ, ਮੈਂ ਤੇਰੇ ਘਰ ਦੀ ਸੇਵਾ ਹੋਰ ਕਰਨੀ ਚਾਹੁੰਦਾ। ਆਹ ਜੀਵਨ ਸਮਾਪਤ ਹੋਣ ਤੋਂ ਬਾਅਦ ਜਿੰਨੇ ਦੇਰ ਤੱਕ ਸਿੱਖਾਂ ਦਾ ਕੋਈ ਗੱਲ ਘਰ ਨਹੀਂ ਬਣ ਜਾਂਦਾ, ਮੈਨੂੰ ਵਾਰ ਵਾਰ ਇਹ ਮੌਕਾ ਦੇ ਕਿ ਮੈਂ ਤੇਰੀ ਪੰਥ ਦੀ ਸੇਵਾ ਕਰਦਾ ਹੀ ਰਹਾਂ। ਇਹ ਅੰਤ ਅਰਦਾਸ ਦੇ ਮੂਲ ਹੋਏ ਸਨ। ਇਹ ਅਰਦਾਸ ਦੇ ਮੂਲ ਦਮਦਮੀ ਟਕਸਾਲ ਦੀ ਮੁਖੀ ਮਹਾਂਪੁਰਸ਼ ਜਿਹਨਾਂ ਦੇ ਬਚਨ ਦੀਆਂ ਬੜੀਆਂ ਪ੍ਰਗਟਾਂ ਸਨ, ਜੋ ਬਚਨ ਕਹਿੰਦੇ ਸੀ ਪੂਰਾ ਹੁੰਦਾ ਸੀ ਮਹਾਂਪੁਰਖਾਂ ਦਾ, ਨੇੜੇ ਤੱਕ ਨਹੀਂ ਕਿਸੇ ਨੇ ਦੇਖਿਆ, ਸੰਤਾਂ ਦਾ ਇਹ ਸਲਾਹ ਦੇਖਿਆ ਹੋਊਗਾ, ਬਹੁਤ ਲੋਕਾਂ ਨੇ ਅਖਬਾਰ ਨੇ ਪੜ੍ਹਿਆ ਹੋਊਗਾ, ਇਹ ਸੰਤ ਬੜੇ ਖੱਬੇ ਸ਼ਬਦ ਬੋਲਦੇ ਸੀ, ਗੁਰੂ ਪਿਆਰਿਓ ਰੇਸ਼ਮ ਵਰਗੇ ਬਲੈ ਸੀ ਸੰਤ, ਮੇਰੇ ਕੋਲ ਇੱਕ ਵਾਰੀ ਕੌੜਾ ਬੋਲਿਆ ਗਿਆ ਸੀ ਸੰਤ ਬਾਬਾ ਜਗਰਾਜ ਸਿੰਘ ਜੀ, ਮੁੱਦਾ ਐਸਾ ਸੀ ਟਾਈਮ ਦੇ ਕੇ ਉੱਥੇ ਜਾਣ ਤੋਂ ਮਹਾਂਪੁਰਖਾਂ ਨੂੰ ਜਿਹੜੇ ਪੂਰੇ ਕੁਛ ਇਕੱਠੇ ਹੋਏ ਸੀ ਗੁਰੂ ਪ੍ਰੋਗਰਾਮ ਕਰਾਉਣ ਵਾਲੇ, ਉਹਨਾਂ ਦੀ ਉੱਥੇ ਪ੍ਰਬੰਧਤਾ ਦੇ ਨਾਲ ਸੁਧਰੀ ਸੀ, ਇਸ ਕਰਕੇ ਸੰਤਾਂ ਨੂੰ ਕਹਿ ਦਿੱਤਾ ਜੀ ਉੱਥੇ ਕੀ ਹੋਣਾ, ਉੱਥੇ ਕਿਹੜਾ ਕੱਟ ਹੋਣਾ, ਉੱਥੇ ਆਹ ਹੋਣਾ, ਉੱਥੇ ਉਹ ਹੋਣਾ, ਕਈ ਗੱਲਾਂ ਕਹਿ ਕੇ ਤੇ ਮੈਨੂੰ ਭੇਜਿਆ ਵੀ ਮਹਾਂਪੁਰਖਾਂ ਨੂੰ ਸਾਡੇ ਇਲਾਕੇ ਚ ਆਏ ਸੀ, ਤੇ ਉਸ ਵੇਲੇ ਮਹਾਂਪੁਰਖ ਕਹਿੰਦੇ ਭਾਈ ਇਹਨਾਂ ਨੇ ਪ੍ਰੋਗਰਾਮ ਰੱਖ ਲੈਂਦੇ ਕੀ ਕਰੀਏ, ਉਸ ਵੇਲੇ ਮਹਾਂਪੁਰਖਾਂ ਨੇ ਮੂਹਰੇ ਜੋ ਵਚਨ ਕਿਹਾ ਤੇ ਉਹਦੇ ਬਦਲੇ ਚ ਮੇਰੇ ਕੋਲੋਂ ਕੋਈ ਕੌੜੇ ਵਚਨ ਬੋਲੇ ਗਏ, ਪਰ ਮਹਾਂਪੁਰਖਾਂ ਨੇ ਮੈਂ ਕਹਿੰਦਾ ਵੀ ਉਹਨਾਂ ਦੇ ਕੋਲ ਜਿੰਨੇ ਗਨ ਮੈਨ ਸੀ ਪਹਿਰੇਦਾਰ ਸੀ, ਰਾਜਾ ਦੇ ਬਟਕਾ ਇੱਕ ਪਾਸੇ ਰਹੇ, ਦੇਖਦੇ ਕਿਤੇ ਧੁਨ ਮਾਰਦੇ ਮੈਂ ਤਾਂ ਵੀ ਰੋਕ ਆ ਜਾਂਦਾ, ਬਲ ਦੇ ਹੁੰਦਿਆਂ ਹੋਇਆ ਕਿਉਂਕਿ ਸਚਾਈ ਦੇ ਵਚਨ ਸੀ, ਮੈਂ ਕਿਹਾ ਮਹਾਂਪੁਰਖੋ ਤੁਸੀਂ ਉੱਥੇ ਨਹੀਂ ਜਾਓਗੇ, ਉੱਥੇ ਅੱਠ ਕਰਨੇ ਅੰਕਾਰੀਆਂ ਦੇ, ਤੇ ਉਹ ਕਹਿੰਦੇ ਜਗਰਾਜ ਸਿੰਘ ਸਾਨੂੰ ਡਰਦਾ ਨਹੀਂ ਹੋਇਆ, ਕਹਿੰਦੇ ਇਹ ਕਹਿੰਦਾ ਦਿਖਾਉਣ ਦੀ ਗੱਲ ਉੱਠ ਕੇ ਬੈਠੇ ਹੋਏ ਸੀ, ਪੰਜ ਮਿੰਟਾਂ ਹੀ ਤਿਆਰ ਹੋ ਕੇ ਉੱਥੇ ਦੀਵਾਨ ਤੇ ਗਏ, ਦੀਵਾਨ ਨੇ ਵੀ ਕਿਹਾ ਕਹਿੰਦੇ ਮੈਂ ਆਉਣਾ ਨਹੀਂ ਸੀ, ਮੈਨੂੰ ਬਾਬਾ ਹਰੀ ਸਿੰਘ ਤੇ ਸਭ ਦੱਸਿਆ, ਇਹ ਲੈ ਕੇ ਸੁਲਤਾਨ ਸਾਹਿਬ ਭਾਈ ਰਾਮ ਸਿੰਘ ਬੈਠੇ ਸੀ, ਉਹ ਬੈਠੇ ਸੀ, ਗੁਰੂ ਪਿਆਰਿਓ ਸੂਰਜੀ ਵਚਨ ਤੇ ਬਲੀ ਉਹਨਾਂ ਦਾ ਰੇਸ਼ਮ ਵਰਗਾ ਮਨ ਸੀ, ਉਹ ਕਿਸੇ ਦੇ ਕੌੜੇ ਵਚਨ ਸਹਿਣ ਕਰਦਾ ਬਾਬਾ ਵੀ ਆਪਣੇ ਦੇਖਣ, ਪਰ ਉਹਨਾਂ ਦੇ ਸ਼ਕਤੀ ਸੀ ਕਿ ਵੱਡੇ ਤੋਂ ਵੱਡੇ ਲੀਡਰ ਨੂੰ ਗਿਆਨੀ ਜੈ ਸਿੰਘ ਦਿੱਲੀ ਆਇਆ, ਬਹੁਤ ਵੱਡਾ ਇਕੱਠ ਮਹਾਂਪੁਰਖਾਂ ਦੇ ਕੋਲ, ਉਹਦੀ ਦਾੜੀ ਲੰਬੀ ਹੋਈ ਸੀ, ਬਹੁਤ ਸਾਰੇ ਪੰਜਾਬ ਜਿਹੜੇ ਰੱਖ ਲੈਂਦੇ, ਪਰ ਕਲਗੀ ਧਰਮ ਪਾਤਸ਼ਾਹ ਨੇ ਕਰੈਂਤੇ ਦੱਸਿਆ ਜਿਹੜਾ ਦਾੜੀ ਲੰਬੀ, ਇਹ ਲਿੰਕ ਹੈ, ਉਹ ਜਦੋਂ ਸਾਹਮਣੇ ਆਇਆ ਮੱਥਾ ਟੇਕਣ ਕੇ ਸੰਤ ਰੋਲ ਰਹੇ ਸੀ, ਸੰਤ ਕਹਿੰਦੇ ਉਹ ਗਿਆਨੀ ਐਂ ਬੋਲੇ, ਗਿਆਨੀ ਜੀ ਨੂੰ ਕਿਹਾ ਕਹਿੰਦੇ ਉਹ ਗਿਆਨੀ, ਉਹ ਦੇਖਣ ਲੱਗ ਪਿਆ ਵੀ ਸੰਤ ਦੇਵੀ ਸਿੱਧਾ ਨਾਲ ਆ ਗਏ, ਕਹਿੰਦੇ ਗਿਆਨੀ ਮੂੰਹ ਕਾਲਾ ਤਾਂ ਤੈਅ ਕਰ ਲਿਆ, ਕਹਿੰਦੇ ਸੋਤਾ ਮੈਨੂੰ ਰਾਮ ਦੇ ਵਾਸਤੇ ਹੈ ਕਿਸੇ ਦੀ ਜ਼ਰੂਰਤ, ਐਡੇ ਵੱਡੇ ਹਿੰਦੁਸਤਾਨ ਦੇ ਲੀਡਰ ਹੋਏ, ਕਹਿੰਦੀ ਬਾਈ ਪ੍ਰਭ ਉਸ ਮਿਲਿਆ ਸੀ ਬੇਮੁਹਤਾ ਦੇ, ਬੇਮੁਹਤਾਜ ਹੋਏ ਮੰਗਣੀ ਮਾਰੇ ਬਰਿਹਾਰ ਜਾਈਏ, ਉਹਨੇ ਹੱਥ ਜੋੜ ਕੇ ਕੋਲ ਆ ਕੇ ਕਹਿੰਦਾ ਬਾਬਾ ਜੀ ਭਾਵੇਂ ਮੈਂ ਦਾੜੀ ਕੱਟ ਲੈ ਤੇ ਭਾਵੇਂ ਰੰਗ ਲੈ, ਇਹ ਤਾਂ ਹੋਗੀ ਮੇਰੀ ਕਮਜ਼ੋਰੀ ਦੀ ਬਾਤ, ਮੈਂ ਰੰਗਦਾ ਕੱਟਦਾ ਤਾਂ ਨਹੀਂ ਰੰਗਦਾ, ਪਰ ਮਹਾਂਪੁਰਖੋ ਕੋਈ ਸਮਾਂ ਆਇਆ ਮੈਂ ਮੇਰੇ ਤੇ ਪੰਥ ਦੀ ਸੇਵਾ ਜੋ ਮਨ ਆਈ ਤੇ ਉਹ ਮੈਂ ਕਰਨ ਤਿਆਰ ਹੈ, ਇਹ ਬਚਨ ਤਾਂ ਕਹੇ ਪਰ ਗਿਆਨੀ ਜੀ ਉਹ ਵਾਅਦੇ ਵੀ ਪਤਾ ਨਹੀਂ ਕਿੱਧਰ ਗਏ, ਰਾਸ਼ਟਰਪਤੀ ਵੀ ਸਿੱਖ ਉਸ ਵੇਲੇ ਜਦੋਂ ਹਰਿਮੰਦਰ ਸਾਹਿਬ ਤੇ ਆਉਂਦਾ ਹੁੰਦਾ, ਇਹ ਠੀਕ ਹੈ ਉਹਦੇ ਅੰਦਰ ਕੋਈ ਮਜ਼ਬੂਰੀ ਸੀ,
ਉਹਨੂੰ ਅਸੀਬਾ ਦੇ ਕੇ ਪਏ ਹੋ ਜਾਂਦੇ। ਜਦੋਂ ਹਰਿਮੰਦਰ ਸਾਹਿਬ ਗਿਆ ਗਿਆਨੀ ਹਜ ਹੋਇਆ ਨਾ ਹੁੰਦਾ ਸੀ, ਉੱਥੇ ਜਾ ਕੇ ਦੇਖਿਆ ਜਦੋਂ ਲਾਸ਼ਾਂ ਨਿੱਕੇ ਨਿੱਕੇ ਬੱਚੇ ਸ਼ਹੀਦ ਹੋਏ ਪਏ ਸਨ, ਉਹਨਾਂ ਸ਼ਹੀਦਾਂ ਦੀ ਯਾਦ ਗੁਰਦੁਆਰਾ ਫਰੀਦ ਵੱਡੇ ਪੱਧਰ ਤੇ ਤੁਸੀਂ ਇੱਕ ਇਤਿਹਾਸਕ ਦਿਹਾੜਾ ਬਣਾ ਦਿੱਤਾ। ਅੱਜ ਦਾ ਦਿਨ ਵੀ ਤਾਰੀਖ ਵਿੱਚ ਲਿਖਿਆ ਜਾਊਗਾ, ਇਤਿਹਾਸ ਵਿੱਚ ਲਿਖਿਆ ਜਾਊਗਾ ਕਿ ਜਿੱਥੇ 51 ਅਖੰਡ ਜਾਪ ਸ੍ਰੀ ਸੁਖਮਨੀ ਸਾਹਿਬ ਦੇ, 5 ਜਪਜੀ ਸਾਹਿਬ ਦੇ ਮੁਖੀਆਂ ਦੇ ਤੇ 10 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਐਡਾ ਵੱਡਾ ਜਾਪਾ ਸਮਾਗਮ ਸਾਰੀਆਂ ਸੰਗਤਾਂ ਦਾ ਰਾਤ ਦਿਨ ਹਰ ਹਰ ਆਇਆ। ਰਾਤਾਂ ਨੂੰ ਲੋਲਾ ਲਾਉਣ ਵਾਲੀਆਂ ਮੇਰੀਆਂ ਭੈਣਾਂ ਬੱਚੀਆਂ ਮਾਤਾਵਾਂ ਆਪਣੇ ਘਰ ਵੀ ਦੇਖੇ, ਕਾਰੋਬਾਰ ਵੀ ਦੇਖੇ, ਆਪਣੇ ਸ਼ਹੀਦਾਂ ਨੂੰ ਦੇਖਿਆ, ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਆਇਓ। ਸ਼ਹੀਦਾਂ ਦੀ ਸ਼ਕਤੀ ਮੈਂ ਕਪੋਤੀ ਵਿੱਚ ਪੜ੍ਹੀ ਲਿਖਤ ਰੂਪ ਦੇ ਅੰਦਰ ਕਿ ਜਿਸ ਦਿਨ ਤੋਂ ਗੁਰੂ ਨਾਨਕ ਦੇ ਘਰ ਦੇ ਅੰਦਰ ਸ਼ਹੀਦਾਂ ਦੀ ਪ੍ਰਥਾ ਆਰੰਭ ਹੋ ਗਈ, ਉਹਨਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ, ਸ਼ਹੀਦਾਂ ਦੀ ਦੁਨੀਆ ਦੇ ਬਾਦਸ਼ਾਹ ਬਾਬਾ ਫਤਿਹ ਸਿੰਘ ਨੂੰ ਬਣਾਇਆ ਗਿਆ, ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਬਾਬਾ ਫਤਿਹ ਸਿੰਘ ਦੀਆਂ ਸ਼ਹੀਦੀ ਫੌਜਾਂ ਇੱਕ ਪੋਥੀ ਵਿੱਚ ਲਿਖਿਆ ਹੈ ਕਿ ਧਰਮ ਰਾਜ ਜੋ ਕਿਸੇ ਦੇ ਪ੍ਰਾਣ ਲੈਣ ਵਾਸਤੇ ਮਾਤ ਲੋਕ ਵਿੱਚ ਜੋ ਦੂਤਾਂ ਨੂੰ ਭੇਜਦਾ, ਉਹਨਾਂ ਨੂੰ ਪਹਿਲਾਂ ਆ ਕੇ ਰਿਪੋਰਟ ਸ਼ਹੀਦਾਂ ਨੂੰ ਦੇਣੀ ਪੈਂਦੀ ਹੈ ਕਿ ਜੇ ਅਸੀਂ ਫਲਾਣੇ ਨੂੰ ਲੈ ਕੇ ਚੱਲੇ ਹੋ ਦੇਖੋ ਕਿਸੇ ਤੁਹਾਡਾ ਤਾਂ ਨਹੀਂ ਹੈ, ਉਹ ਜੇ ਤੁਹਾਡਾ ਹੈ ਤਾਂ ਉਹਨੇ ਗੁਨਾਹ ਕੀਤਾ, ਦੱਸੋ ਕਿ ਉਸਨੂੰ ਫੜ ਕੇ ਲੈ ਕੇ ਜਾਣਾ ਪੈਣਾ, ਜੇ ਤਾਂ ਸ਼ੀਰ ਸਿੰਘ ਕਹਿੰਦੇ ਵੀ ਫੜ ਕੇ ਲੈ ਲਓ ਤਾਂ ਉਹ ਲੈ ਜਾਣਗੇ, ਜੇ ਉਹ ਕਹਿਣ ਸਾਡਾ ਅਸੀਂ ਆਪ ਫੜ ਕੇ ਲੈ ਕੇ ਜਾਵਾਂਗੇ ਗੁਰੂ ਦਰਬਾਰ ਵਿੱਚ, ਗੁਰੂ ਸਦਾ ਦੇਵਗਾ। ਸ਼ਹੀਦਾਂ ਦੀ ਛੋਟੀ ਜੀ ਤਾਕਤ ਨਾ ਸਮਝੋ, ਇਹ ਅਮਰ ਜਿੱਥੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਪਤਾ ਨਹੀਂ ਕਿੰਨੀਆਂ ਸ਼ਹੀਦ ਨੂੰ ਹਾਜ਼ਰ ਹੋ ਜਾਂਦੇ, ਤਾਂ ਅਮਰ ਧਰਮ ਰਾਜ ਤਾਂ ਮੁੱਕ ਜਾਂਦਾ ਇਹਨਾਂ ਦਾ, ਐਸਾ ਲਿਖਿਆ ਹੋਇਆ। ਭਾਈ ਕਰਮ ਸਿੰਘ ਧਰਮ ਸਿੰਘ ਦੀ ਕਰਨੀ ਵਾਲੇ ਸਰਦੂ ਦੇ ਜੀਵਨ ਸਾਖੀ ਪੜੋ, ਸ਼ਹੀਦ ਹੋ ਗਏ ਕੀ ਆਹ ਜਿਹੜੇ ਤੁਸੀਂ ਚਾਰ ਕਿੱਠਾ ਕਰਕੇ ਪਿੰਡਾਂ ਦੇ ਵਿੱਚ ਥਾਂ ਦਾ ਅਗੇ ਪੂਠ ਦੇ ਮਾਰੀ ਲੱਗ ਬੁੜੇ ਦੇ ਬੁੜਾ ਮਰ ਗਿਆ, ਉਹਦੀ ਇੱਟਾਂ ਲਾ ਕੇ ਸਮਾਜ ਵਾਲੀ ਕੌਣ ਹੈ ਜੀ, ਇਹ ਜੀ ਸਾਡਾ ਬਜ਼ੁਰਗ ਜੀਵ ਸ਼ਹੀਦ ਹੋ ਗਿਆ ਊਠ ਦੀ ਲੱਗ ਨਾਲ, ਹੋ ਗਿਆ ਸ਼ਹੀਦ ਤੁਹਾਡੇ ਕਹਿ ਤੋਂ ਅਜੇ ਅਜੇ ਇੱਟਾਂ ਬਥੇਰੀ ਦੁਨੀਆਂ ਪੁਲਿਸ ਦੀ ਲੱਗੀ ਹੋਈ ਆ। ਤੇ ਸ਼ਹੀਦ ਹੁੰਦਾ ਜਿਹੜਾ ਦੇਖ ਨਾ ਮਾਰਿਆ ਗਿਆ ਉਹਨਾਂ ਨੂੰ ਸ਼ਹੀਦ ਕਹਿੰਦੇ, ਧਰਮ ਦੇ ਉੱਤੇ ਜਾਨ ਨਿਸ਼ਾਵਰ ਕਰਕੇ ਉਹਦੇ ਸ਼ਹੀਦ ਕਹਿੰਦੇ, ਜਿਹਨੇ ਆਪਣਾ ਜੀਵਨ ਦਾ ਬਲੀਦਾਨ ਦੇ ਕੇ ਅਰਬੀ ਦੇ ਵਿੱਚ ਇਹਨੂੰ ਕਹਿੰਦੇ ਸ਼ਹੀਦ ਨੂੰ, ਅਰਬੀ ਦਾ ਸ਼ਬਦ ਹੈ ਸ਼ਹਾਦਤ ਦੇਣ ਵਾਲਾ, ਗਵਾਹੀ ਦੇਣ ਵਾਲਾ, ਇਹਦੇ ਦੋਵਾਂ ਕੀਤੇ ਨੂੰ ਪੋਸਟ ਕਰਦਾ ਹੈ, ਜਿਹਦੀ ਸੱਚਾਈ ਦੀ ਗਵਾਹੀ ਲੋਕ ਦੇਣ ਦੀ ਸੱਚਾ ਸੀ, ਔਰ ਜਿਹਦੀ ਕੁਰਬਾਨੀ ਇੱਕ ਸੱਚਾਈ ਸ਼ਹਾਦਤ ਦੇਣ ਵਾਲਾ ਕੀ ਹੁੰਦਾ ਹੈ ਉਹ ਅਦਾਲਤ ਸਾਬਤ ਕਰਦਾ ਸਭ ਚੀਜ਼ ਹੈ, ਇਹ ਸ਼ਹੀਦੀ ਦੇਣ ਵਾਲਾ ਵੀ ਸਾਬਤ ਕਰਦਾ ਹੈ, ਧਰਮ ਵਾਸਤੇ ਲੜਨ ਵਾਲਾ ਸਾਬਤ ਕਰਦਾ ਹੈ ਕਿ ਸੱਚਾਈ ਇਸ ਪੱਖ ਦੇ ਅੰਦਰ ਹੈ। ਉਹਨਾਂ ਮਹਾਂਪੁਰਖਾਂ ਸ਼ਹੀਦਾਂ ਤੇ ਸੰਤ ਬਾਬਾ ਜਗਰਨਾਥ ਸਿੰਘ ਜੀ ਅਗਵਾਈ ਹੇ ਜਿਹਨਾਂ ਨੇ ਆਪਣੀਆਂ ਸੂਰਬੀਰ ਯੋਧਿਆਂ ਦੇ ਸ਼ਸਤਰਧਾਰੀ ਹੋ ਕੇ ਇੱਕ ਵਾਰੀ ਉਹਨਾਂ ਦੁਸ਼ਮਣਾਂ ਨੂੰ ਜਿਹੜੇ ਚੜ੍ਹ ਕੇ ਆਏ ਫੌਜ ਦੇ ਜਰਨੈਲਾਂ ਤੋਂ ਕਹਾ ਦਿੱਤਾ, ਜੇ ਇਹੋ ਜਿਹੀ ਫੌਜ ਸਿੱਖਾਂ ਦੀ ਸਾਡੇ ਕੋਲ ਹੋਵੇ ਤਾਂ ਪੂਰੇ ਵਰਲਡ ਵਿੱਚ ਰਾਜ ਕਰਨਾ ਵੀ ਕੋਈ ਔਖਾ ਨਹੀਂ, ਇਹ ਪੂਰੇ ਉੱਤੇ ਸਿੱਖਾ ਹੋ ਸਕਣ, ਅਰ ਕਿੱਥੇ ਗਏ ਹੋ ਇੱਕ ਇੱਕ ਬੱਕਰਾ ਖਾਣ ਵਾਲੇ ਜਿਹੜੇ ਕਹਿੰਦੇ ਸੀ ਮਾਸ ਖਾਧੇ ਤੋਂ ਬਿਨਾਂ ਲੜਾਈ ਨਹੀਂ ਹੋ ਸਕਦੀ, ਉਹ ਤੂੜੀ ਵਾਲੇ ਡਲੇ ਬੈਠੇ ਸੀ ਮੂੰਗੀ ਦੀ ਦਾਲ ਖਾਣ ਵਾਲੇ, ਤੇ ਉਹਨਾਂ ਨੇ ਹਿੰਦੁਸਤਾਨ ਦੀਆਂ ਫੌਜਾਂ ਦੇ ਸੱਤੇ ਫੜਾ ਦਿੱਤੇ, ਦੱਸਿਆ ਕਿ 1.25 ਲੱਖ ਸੀ ਇਹ ਲੜਾਉਣ ਕਲਗੀ ਵਾਲੇ ਦਾ ਵਜਨ, ਉਹ ਜਿਹੜਾ ਇਤਿਹਾਸ ਵਿੱਚ ਮਕੌਰ ਦੀ ਗੜੀ ਦਾ ਉਹ ਦੁਬਾਰੇ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੁਬਾਰੇ ਉਹ ਇਤਿਹਾਸ ਦੀ ਫਿਰ ਤਾਜ਼ਾ ਪੰਨਿਆਂ ਨੂੰ ਕਰ ਦਿੱਤਾ। ਉਹਨਾਂ ਮਹਾਂਪੁਰਖਾਂ ਦੇ ਨਾਲ ਸਾਥੀਆਂ ਨੇ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰਦਾ ਹੋਇਆ, ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਜੀ ਨੂੰ ਨਮਸਕਾਰ ਕਰਦਾ ਹੋਇਆ, ਪ੍ਰਬੰਧਕਾਂ ਗੁਰਮੁਖਾਂ ਦਾ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਤੇ ਇੱਕ ਹਫ਼ਤੇ ਤੋਂ ਆਪ ਦੀ ਸੇਵਾ ਦੀ ਸਿਵਰ ਹੱਜ ਰਿਹਾ, ਆਓ ਗੁਰੂ ਕਿਰਪਾ ਕਰੇ ਕੁਲੰਕਾਂ ਦੀ ਸੇਵਾ ਕਰ ਲਈ। ਅਗਲਾ ਗੁਰੂ ਸਿੰਘ ਜੀ ਸਾਹਿਬ ਭਾਈ ਨਵੀਰ ਸਿੰਘ ਜੀ ਬੜੇ ਸਟੇਜ ਦੇ ਧਨੇ ਗੁਰੂ ਗੋਬਿੰਦ ਭਾਈ ਸਤਨਾਮ ਸਿੰਘ ਜੀ, ਇਹਨਾਂ ਦੇ ਲੋਕਾਂ ਦੇ ਅੱਗੇ ਸ਼ਰਨ ਕਰੋ, ਕੁਲੰਕਾਂ ਦੀ ਸੇਵਾ ਕਰਨੀ ਜੀ, ਗਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।